ਕਮਾਏ ਜਿਨ ਜੀਤੇ ਪੰਚ ਬਕਾਰ, ਤਿਨ ਸੰਤਨ ਕੋ ਵੰਦਨਾ ਸਿਰ ਚਰਨਨ ਪਰਤਾਰ। ਹੋਵੈ ਸਿਫਤ ਸਮ ਦੀ ਨੂਰੇ ਅਰਸੋਂ ਕੁਰਸੋਂ ਛਤੀਐ, ਤੁਦ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀ।
ਏ ਵਿਦ ਕਹਿ ਕਰ ਜਿਜ ਤਬ ਗਵਨਾ, ਤੂਸ਼ਨ ਕਰੀ ਖਿਮਾ ਕੇ ਭਵਨਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਜੋ ਗੁਰੂ ਸਵਾਰੀ ਸਾਧ ਸੰਗਤ ਜੀ, ਅਕਾਲ ਪੁਰਖ ਅੰਤਰਜਾਮੀ ਪਤਿਤ ਪਾਵਨ ਕਿਰਪਾ ਨਿਧਾਨ ਦੀਨਾ ਬੰਧੂ ਭਗਤ ਵਛਲ, ਸਤਿਗੁਰੂ ਨਾਨਕ ਦੇਵ ਸਾਹਿਬ ਜੀ ਪਰ ਕਿਰਪਾ ਦਾ ਸਦਕਾ, ਵਿਵਹਾਰਾਂ ਤੋਂ ਵਿਹਲੇ ਹੋ ਕੇ ਪਿਛਲੇ ਪਹਿਲ ਦਿਨ ਦੇ ਗੁਰੂ ਦਰਬਾਰ ਵਿੱਚ ਆਪਾਂ ਆ ਕੇ ਸਜੇ ਹਾਂ। ਅੰਮ੍ਰਿਤਮਈ ਬਾਣੀ ਦਾ ਕੀਰਤਨ ਸਰਵਣ ਕਰ ਰਹੇ ਸੀ। ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਆ ਲਿਆਏ ਧਿਆਨਾ। ਕੀਰਤਨ ਔਰ ਜਸ ਕੀ ਅੰਤਰ ਹੈ? ਜਸ ਪਰੋਖ ਹੋਇਆ ਕਰਦਾ ਹੈ, ਕੀਰਤਨ ਅਪਰੋਕਸ਼ ਹੋਇਆ ਕਰਦਾ ਹੈ। ਪਰੋਖ ਅਪਰੋਕਸ਼ ਕੀ ਹੋਇਆ? ਹਮੇਸ਼ਾ ਵਾਸਤੇ ਆਪਣੇ ਇਸ਼ਟ ਦੇ ਗੁਰੂ ਦੇ ਸਾਹਮਣੇ ਹਾਜ਼ਰ ਨਾਜ਼ਰ ਸਮਝ ਕੇ ਹੱਥ ਜੋੜ ਕੇ ਉਹਦੀ ਮਹਿਮਾ ਕਰਨੀ, ਉਹਨੂੰ ਕੀਰਤਨ ਕਹਿੰਦੇ। ਨਹੀਂ ਤਾਂ ਭਾਈ ਰਾਗੀ ਸਿੰਘਾਂ ਨੂੰ ਕੀਰਤਨ ਕਰਨਾ ਆਉਂਦਾ, ਆਪਾਂ ਕਿੱਧਰ ਨੂੰ ਜਾਵਾਂਗੇ? ਫਿਰ ਆਪਣੇ ਇਸ਼ਟ ਨੂੰ ਸਾਹਮਣੇ ਆ ਕੇ ਹਾਜ਼ਰ ਹੋ ਕੇ, ਮਹਾਰਾਜ ਆਪ ਜੀ ਇਸ ਤਰ੍ਹਾਂ ਦੇ ਹੋ, ਆਪ ਪਤਿਤ ਪਾਵਨ ਹੋ, ਆਪ ਭਗਤ ਵਛਲ ਹੋ, ਸੱਚੇ ਪਾਤਸ਼ਾਹ ਮੈਂ ਵੀ ਤੁਹਾਡੇ ਦਰ ਦਾ ਕੂਕਰ ਹਾਂ, ਮੈਨੂੰ ਬਖਸ਼ ਲਓ, ਐਸੀਆਂ ਜਿਹੜੇ ਬੇਨਤੀਆਂ ਕਰਨੀਆਂ, ਇਹਨੂੰ ਕੀਰਤਨ ਕਹਿੰਦੇ। ਜਸ ਜਿੱਥੇ ਕਿੱਥੇ ਵੀ ਤੁਸੀਂ ਵਿਚਰਦੇ ਹੋ, ਕਿਸੇ ਪ੍ਰੇਮੀ ਨਾਲ ਗੱਲਾਂ ਕਰਦੇ ਹੋ, ਉੱਥੇ ਮਹਿਮਾ ਕਰੋ ਵੀ ਸਤਿਗੁਰੂ ਨਾਨਕ ਦੇਵ ਜੀ ਦੀ ਮਹਿਮਾ ਤਾਂ ਭਾਈ ਅਪਾਰ ਹੈ। ਜੇ ਸਤਿਗੁਰਾਂ ਦਾ ਜਸ ਸੁਣ ਕੇ ਦੇਖਣਾ ਤਾਂ ਸੰਗਤ ਜਾ ਕੇ ਜਾ ਦੇਖ ਤੀਆਂ ਅੱਖਾਂ ਖੁੱਲਣਗੀਆਂ। ਗੁਰੂ ਸਾਹਿਬ ਤਾਂ ਇਸ ਤਰ੍ਹਾਂ ਦੇ ਨੇ, ਜਿਹੜਾ ਅਨਡਾਇਰੈਕਟ ਹੈ ਉਹ ਜਸ ਹੈ, ਜਿਹੜਾ ਡਾਇਰੈਕਟ ਹੈ ਉਹ ਕੀਰਤਨ ਹੈ। ਸੋ ਪ੍ਰੇਮੀਓ, ਸਾਜ ਬਦਲਦੇ ਰਹਿਣਗੇ, ਰਾਗ ਉਹੀ ਰਹਿਣਗੇ, ਬੰਦੇ ਬਦਲਦੇ ਰਹਿਣਗੇ, ਸਾਜ ਵੀ ਬਦਲਦੇ ਰਹਿਣਗੇ, ਰਾਗ ਉਹੀ ਰਹਿਣਗੇ ਤੇ ਬਾਣੀ ਵੀ ਉਹੀ ਰਹੇਗੀ। ਸੋ ਲਾਹਾ ਇੱਕੋ ਜਿਹਾ ਹੀ ਹੋਵੇਗਾ ਜੇ ਅਵਸਥਾ ਅਨੁਸਾਰ। ਲਾਭ ਕਿਸ ਤਰ੍ਹਾਂ ਦਾ ਹੈ? ਜੈਸੀ ਵਾਸ਼ਨਾ ਹੈ, ਸ਼ੀਸ਼ੇ ਸਾਹਮਣੇ ਚਲੇ ਜਾਓ, ਉਹ ਆਪਾਂ ਨੂੰ ਮੂੰਹ ਦਿਖਾਉਂਦਾ ਆਪਣਾ, ਕਿਹਾ ਜਿਹਾ ਦਿਖਾਊਗਾ, ਜਿਹਾ ਜਿਹਾ ਆਪਣਾ ਬਣਾਇਆ ਹੋਇਆ ਮੂੰਹ। ਜੇ ਹੱਸਦੇ ਹਾਂ ਤਾਂ ਉਹਨੇ ਹੱਸਦਾ ਦਿਖਾ ਦੇਣਾ, ਜੇ ਰੋਂਦੇ ਹਾਂ ਤਾਂ ਰੋਂਦਾ ਦਿਖਾ ਦੇਣਾ। ਇਹ ਗੁਰੂ ਘਰ ਸਤਸੰਗ ਜੀ ਸ਼ੀਸ਼ੇ ਦੀ ਨਾ ਹੀ ਬਹੁਤ ਉੱਜਲ ਹੈ। ਇੱਥੇ ਜੇ ਭਾਵਨਾ ਨਾ ਆਵਾਂਗੇ, ਗੁਰੂ ਸਾਹਿਬ ਤੁਹਾਨੂੰ ਤੱਕਦੇ ਹਨ। ਮਾਂ ਬਾਪ ਦੇਖ ਲਓ, ਨਾਲੇ ਅੰਤਰਜਾਮੀ ਨਹੀਂ ਹੁੰਦੇ, ਬੱਚੇ ਦਾ ਮੂੰਹ ਦੇਖ ਕੇ ਦੇਖ ਲੈਂਦੇ ਨੇ ਵੀ ਉਧਰਿਆ ਹੋਇਆ ਕਿ ਖੁਸ਼ ਹੈ, ਮਾੜਾ ਜਿਹਾ ਦੇਖ ਲੈਣ ਉਧਰਿਆ, ਜਦੇ ਹੀ ਗੋਦ ਚ ਰਹਿ ਕੀ ਹੋ ਗਿਆ ਭਾਈ ਦੱਸ। ਅਨੁਮਾਨ ਦੁਆਰਾ ਸਤਸੰਗ ਜੀ, ਮਾਂ ਬਾਪ ਵੀ ਆਪਣੇ ਪੁੱਤਰ ਧੀ ਨੂੰ ਪਿਆਰ ਦਿੰਦੇ, ਨਾਲੇ ਦੇਖ ਲੈਂਦੇ ਉਹਦੀ ਅਵਸਥਾ। ਔਰ ਕੀ ਗੁਰੂ ਨਹੀਂ ਆਪਣੀ ਅਵਸਥਾ ਦੇਖਦਾ ਆਪਾਂ ਜਦੋਂ ਆਉਂਦੇ ਹਾਂ ਦਰਬਾਰ ਵਿੱਚ? ਇਸ ਕਰਕੇ ਗੁਰਸਿੱਖੋ, ਭਾਵਨਾ ਦੇ ਨਾਲ ਮਨ ਨੂੰ ਪ੍ਰੇਮ ਦੀ ਲਪੇਟ ਚ ਲੈ ਕੇ ਗੁਰੂ ਕੀ ਸੰਗਤ ਚ ਬੈਠੀਏ। ਕਿਉਂ? ਜੇ ਅਧਿਕ ਪ੍ਰੇਮ ਹੋਵੇਗਾ, ਮਨ ਵਿੱਚ ਵਿਰਾਗ ਹੋਵੇਗਾ, ਆਹ ਜਿਹੜੀ ਆਪਾਂ ਥਾਂ ਥਾਂ ਬੇਨਤੀਆਂ ਕਰ, ਮਨ ਨਹੀਂ ਟਿਕਦਾ ਜੀ, ਮਨ ਨਹੀਂ ਟਿਕਦਾ, ਇਹ ਆਪ ਹੀ ਟਿਕ ਜੂਗਾ, ਕਹਿਣ ਦੀ ਲੋੜ ਨਹੀਂ ਹੈ। ਕਿਉਂ? ਪ੍ਰੇਮ ਤੇ ਵਿਰਾਗ ਦੇ ਨਾਲ ਤੁਹਾਡੇ ਮਨ ਨੇ ਸਤਸੰਗ ਜੀ ਖਿੱਚੇ ਜਾਣਾ ਹੈ, ਜੁੜ ਜਾਣਾ ਹੈ। ਸੋ ਪ੍ਰੇਮੀਓ, ਇਹ ਦਰਬਾਰ ਦੇ ਅੰਦਰ ਸਤਿਗੁਰੂ ਜੀ ਤੋਂ ਲੈ ਕਰਕੇ ਪਰਥਾ ਚਲੀ ਆ ਰਹੀ ਹੈ। ਆਪ ਨੇ ਕਬਰ ਕਸਾ ਕੀਤਾ ਸੁਲਤਾਨਪੁਰ ਤੋਂ, ਮੋਦੀ ਖੰਨਾ ਤਿਆਗ ਕੇ ਅਜੀਵਾਂ ਦੀ ਕਰਿਆਣ ਹਿੱਤ ਆਪ ਜੀ ਸਤਸੰਗ ਜੀ ਧਰਤੀ ਤੇ ਚੱਕਰ ਲਾਉਣਾ ਆਪ ਨੇ ਸ਼ੁਰੂ ਕੀਤਾ। ਪਹਿਲੀ ਵਾਰੀ ਆਪ ਏਮਨਾਬਾਦ ਪਹੁੰਚੇ ਹਨ। ਉਹ ਭਾਈ ਲਾਲੋ ਜਨਮਾਂ ਜਨਮਾਂ ਦੀ ਜਿਹਦੀ ਭਗਤੀ ਸੀ, ਮਰਦਾਨੇ ਨੂੰ ਕਹਿੰਦੇ ਮਰਦਾਨਿਆ ਆਪਣਾ ਪਿਆਰਾ ਇੱਕ ਬਹੁਤ ਦਰੇਦੇ ਆ, ਉਹਦੇ ਕੋਲ ਜ਼ਰੂਰ ਚੱਲਣਾ ਹੈ। ਸਤਿਗੁਰੂ ਜੀ ਦਰਸ਼ਨ ਦੇਣ ਗਏ ਹਨ। ਜਿਸ ਪ੍ਰਕਾਰ ਲਾਲੋ ਨਾਲ ਬਚਨ ਹੋਏ ਨੇ ਪ੍ਰੇਮ ਦੇ, ਉਹ ਆਪਾਂ ਸੁਣਦੇ ਆ ਰਹੇ ਹਾਂ। ਲੇਕਿਨ ਜਿੱਥੇ ਫੁੱਲ ਹੈ ਉੱਥੇ ਕੰਡੇ ਵੀ ਹਨ, ਜਿੱਥੇ ਕੋਈ ਗੁਰਮੁਖ ਰਹਿੰਦਾ ਉੱਥੇ ਮਨਮਤੀਏ ਵੀ ਹਨ। ਮਲਕ ਭਾਗੋ ਵਰਗੇ ਲੋਕਾਂ ਦਾ ਖੂਨ ਚੂਸ ਕੇ ਸਤ ਸੰਗਤ ਜੀ ਧਨੀ ਬਣਨ ਵਾਲੇ ਉਹ ਵੀ ਉੱਥੇ ਹੀ ਰਹਿੰਦੇ ਨੇ। ਉਹਨੇ ਆਪਣੀ ਬਦਨਾਮੀ ਖੱਤਰੀ ਨੇ ਹੁੰਦੀ ਦੇਖ ਕੇ ਬ੍ਰਹਮ ਭੋਜ ਕੀਤਾ ਜਿਵੇਂ ਜੱਗ ਕਰੀਦਾ ਹੈ, ਜਿਵੇਂ ਕੋਈ ਬਹੁਤੀ ਸਾਰੀ ਵਾਢੀ ਲੈ ਲਵੇ ਇੰਡੀਆ ਦੇ ਵਿੱਚ, ਲੋਕ ਕਹਿਣ ਵੀ ਬੜਾ ਖੂਨ ਚੂਸਦਾ ਅਫਸਰ, ਮਗਰੋਂ 10 ਕੁ ਅਖੰਡ ਪਾਠ ਕਰਾ ਕੇ ਸੰਗਤਾਂ ਨੂੰ ਭੋਜਨ ਛਕਾ ਦੇਵੇ, ਜਦੇ ਹੀ ਉਲਟ ਜਾਣਗੇ ਵੀ ਉਹਨੇ ਤਾਂ ਇੰਨੇ ਘਰ ਅਖੰਡ ਪਾਠ ਕਰਾਏ ਨੇ, ਇੰਨੀ ਸੰਗਤ ਨੂੰ ਭੋਜਨ ਛਕਾਇਆ, ਤੁਸੀਂ ਐਵੇਂ ਹੀ ਕਹੀ ਜਾਂਦੇ ਹੋ ਐਂ ਆ। ਭਾਵ ਕੀ ਉਹ ਆਪਣੇ ਔਗੁਣਾਂ ਨੂੰ ਲੁਕਾਉਣਾ ਚਾਹੁੰਦਾ ਹੈ। ਉਹਦਾ ਜਿਹੜਾ ਪੁੰਨ ਨਾਨ ਕੀਤਾ ਗੁਰਸਿੱਖੋ ਕਿਸੇ ਲੇਖੇ ਨਹੀਂ ਹੈ। ਇਹ ਕਥਾ ਕਿਉਂ ਸੁਣੀ ਦੀ ਹੈ? ਗੁਰਮੁਖ ਨਾਮ ਦਾਨ ਇਸ਼ਨਾਨ, ਗੁਰਮੁਖਾਂ ਵਾਸਤੇ ਗੁਰੂ ਸਾਹਿਬ ਦੀ ਆਗਿਆ ਹੈ ਇਸ਼ਨਾਨ ਪਾਣੀ ਕਰਕੇ ਸਵੱਛ ਰਹਿਣਾ, ਧਰਮ ਦੀ ਕਿਰਤ ਕਰਕੇ ਦਾਨ ਕਰਨਾ। ਕਿਉਂ? ਦਾਨ ਮਾਇਆ ਨਾਲ ਕਰੀਦਾ ਹੈ ਨਾ, ਪਦਾਰਥਾਂ ਨਾਲ। ਪਦਾਰਥ ਤੁਹਾਡੇ ਕੋਲ ਆਉਣਗੇ ਸਰੀਰ ਕਰਕੇ ਜੇ ਮਿਹਨਤ ਕਰੋਗੇ, ਮਨ ਨਾਲ ਤਾਂ ਨਹੀਂ ਆਉਣੇ। ਔਰ ਸਿਮਰਨ ਕਰੀਦਾ ਮਨ ਦੇ ਨਾਲ। ਗੁਰਮੁਖ ਨਾਮ ਦਾਨ ਇਸ਼ਨਾਨ, ਇਹ ਮਹਾਰਾਜ ਜੀ ਨੇ ਆਪਾਂ ਨੂੰ ਰਹੁ ਰੀਤੀ ਸਿੱਖਿਆ ਪ੍ਰਗਟ ਕੀਤੀ ਹੈ। ਸੋ ਜੋ ਗੁਰਮੁਖ ਹਨ ਉਹ ਦਲਿੱਦਰੀ ਨਹੀਂ, ਇਸ਼ਨਾਨ ਪਾਨ ਵੀ ਕਰਦੇ ਹੈ। ਜਲ ਨਹਾਏ ਨਹਾਏ ਨਹੀਂ ਅੰਤਿਸ਼ ਕਰਨ ਬਲੀਨ, ਇਸ਼ਨਾਨ ਦੀਆਂ ਵੀ ਸਤ ਸੰਗਤ ਜੀ ਸਟੇਜਾਂ ਹਨ। ਨਹਾਉਂਦੇ ਤਾਂ ਸਵੇਰ ਵੇਲੇ ਕਸਾਈ ਵੀ ਨੇ ਜਿਹੜੇ ਦੁਕਾਨ ਖੋਲਦੇ ਨੇ, ਜਾ ਕੇ ਬੱਕਰੇ ਵੱਢ ਕੇ ਮਾਸ ਵੇਚਦੇ, ਸਭ ਨਹਾ ਕੇ ਜਾਂਦੇ ਨੇ ਘਰੋਂ। ਗੁਰਮੁਖ ਜੀ ਨੇ ਗੁਰੂ ਘਰ ਸਿਮਰਨ ਭਜਨ ਕਰਨ ਆਉਣਾ, ਸੇਵਾ ਕਰਨ ਨਹਾ ਕੇ ਉਹ ਵੀ ਆਉਂਦਾ ਹੈ, ਫਰਕ ਹੈ ਨਾ। ਸਰੀਰ ਨਾਲ ਇਸ਼ਨਾਨ ਕਰ ਲਿਆ, ਦੂਜਾ ਇਸ਼ਨਾਨ ਮਨ ਦਾ ਹੈ। ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰਗਤ ਤੀਰਥ ਮਰਨ ਆਓ। ਗੁਰਬਾਣੀ ਨੂੰ ਆ ਕੇ ਸੁਣਨਾ, ਫਿਰ ਉਪਦੇਸ਼ ਨੂੰ ਮੰਨਣਾ, ਫਿਰ ਉਹਦੇ ਤੇ ਕਮਾਈ ਕਰਨੀ, ਇਹ ਮਨ ਦਾ ਇਸ਼ਨਾਨ ਹੈ। ਕਿਉਂ? ਸਰੀਰ ਮੈਲ ਦੀਦੀ ਆ, ਸਰੀਰ ਦੀ ਇਹਦੇ ਇਸ ਮੈਲ ਨੂੰ ਲਾਹੁਣ ਵਾਸਤੇ ਬਹੁਤ ਸਾਰੇ ਖਾਰਾਂ ਬਣੀਆਂ ਹੋਈਆਂ, ਸਾਬਣ ਤਰ੍ਹਾਂ ਤਰ੍ਹਾਂ ਦੇ ਹਨ। ਮਨ ਦੀ ਮੈਲ ਲਾਹੁਣ ਵਾਸਤੇ ਵੀ ਕਿਸੇ ਦੁਕਾਨ ਤੇ ਕੋਈ ਮਿਲਦੀ ਹੈ ਕੋਈ ਵਸਤੂ, ਵੀ ਮਨ ਨੂੰ ਧੋ ਲਿਓ, ਉਹ ਇੱਥੇ ਹੀ ਧੋ ਹੋਵੇਗਾ। ਸੱਚ ਸਮਝੋ, ਧੋਪਾ ਨਾਵਾ ਕੇ ਰੰਗ, ਭਰੀਏ ਮਤ ਪਾਪਾ ਕੈ ਸੰਗ। ਪਾਪਾਂ ਦੀ ਮੈਲ ਸਤਸੰਗ ਜੀ ਮਨ ਨੂੰ ਮਤ ਨੂੰ ਲੱਗਦੀ ਹੈ, ਜਿਵੇਂ ਦੂਸਰੀ ਮੈਲ ਸਰੀਰ ਨੂੰ ਲੱਗਦੀ। ਉਹ ਧੋਪਾ ਹੈ, ਕਿਵੇਂ ਧੋਵੇ? ਨਾਵਾ ਕੇ ਰੰਗ, ਪ੍ਰੇਮ ਦੇ ਨਾਲ ਨਾਮ ਜਪਿਆ ਹੋਇਆ ਆਪਣੇ ਜਨਮਾਂ ਜਨਮਾਂ ਦੀ ਪਾਪਾਂ ਦੀ ਮੈਲ ਲਾਹ ਦਿੰਦਾ ਹੈ ਜਿਹੜਾ ਮਨ ਮਲੀਨ ਹੈ। ਸੋ ਸਤ ਸੰਗਤ ਜੀ, ਸੰਗਤ ਚ ਬੈਠੇ ਹਾਂ, ਵਿਅਕਤੀਆਂ ਨੂੰ ਇਕਾਗਰ ਕਰੋ, ਸਤਿਗੁਰੂ ਨਾਨਕ ਦੇਵ ਜੀ ਦਾ ਧਿਆਨ ਧਾਰੀਏ। ਆਪ ਸੱਚੇ ਪਾਤਸ਼ਾਹ ਕਿਰਪਾ ਕਰਕੇ ਭਾਈ ਲਾਲੋ ਨੂੰ ਦਰਸ਼ਨ ਦੇ ਰਹੇ ਹਨ। ਮਰਦਾਨਾ ਕਹਿੰਦਾ, ਮਹਾਰਾਜ ਜੇ ਤੁਸੀਂ ਇੱਥੇ ਠਹਿਰਨਾ, ਮੈਨੂੰ ਆਗਿਆ ਕਰੋ ਤਾਂ ਮੈਂ ਨਨਕਾਣੇ ਸਾਹਿਬ ਜਾ ਆਇਆ ਵਾਂ, ਆਪਦੇ ਖਬਰ ਦੇ ਆਵਾਂ, ਪਰਿਵਾਰ ਨੂੰ ਵੀ ਮੈਂ ਗੁਰੂ ਨਾਨਕ ਦੇਵ ਜੀ ਨਾਲ ਚੱਲਿਆ ਗਿਆ, ਚਿੰਤਾ ਨਾ ਕਰਿਓ, ਤੁਹਾਡੇ ਘਰ ਵੀ ਸੁਨੇਹਾ ਦੇ ਆਊਂ। ਮਰਦਾਨਾ ਸਾਧ ਸੰਗਤ ਜੀ ਨਨਕਾਣੇ ਸਾਹਿਬ ਨੂੰ ਆ ਗਿਆ। ਆਪ ਸੱਚੇ ਪਾਤਸ਼ਾਹ ਭਾਈ ਲਾਲੋ ਦੇ ਪ੍ਰੇਮ ਕਰਕੇ ਉੱਥੇ ਇਸ ਤਰ੍ਹਾਂ 20-25 ਦਿਨ ਰਹਿਣਗੇ। ਆਪ ਦਿਨੇ ਆਪ ਵਨ ਵਿੱਚ ਜੰਗਲ ਚਲੇ ਜਾਂਦੇ ਨੇ, ਆਨੰਦ ਮਾਣਦੇ ਨੇ ਚਿੰਤਨ ਦਾ, ਸ਼ਾਮ ਨੂੰ ਭਾਈ ਲਾਲੋ ਦੇ ਘਰ ਆ ਜਾਂਦੇ ਹੈ। ਇਹ ਜਿਹੜਾ ਮਲਕ ਭਾਗੋ ਸੀ ਸਤਸੰਗ ਜੀ, ਇੱਥੇ ਅੱਤੇ ਖਾਂ ਪਠਾਨ ਸੀ ਰਜਵਾੜਾ, ਉਹਦਾ ਵਜ਼ੀਰ ਅਹਿਲਕਾਰ, ਇਹਨੇ ਬ੍ਰਹਮ ਭੋਜ ਕੀਤਾ, ਜੱਗ ਕੀਤਾ, ਨਿਮੰਤਰਣ ਦਿੱਤੇ ਥਾਂ ਥਾਂ ਸਾਰੇ ਨਗਰ ਨੂੰ ਕਿ ਮੇਰੇ ਘਰ ਅੱਜ ਭੋਜਨ ਛਕਿਓ। ਉਹ ਜਿਹੜਾ ਸੱਦਾ ਦਿੰਦਾ ਫਿਰਦਾ ਸੀ ਬ੍ਰਾਹਮਣ, ਸਤਿਗੁਰੂ ਜੀ ਜਾ ਰਹੇ ਸੀ ਬਾਹਰ ਨੂੰ, ਉਹ ਦਿਸ ਪਏ, ਕਹਿੰਦੇ ਨਾਨਕ ਤਪੇ ਭੁੱਲੀ ਨਾ, ਅੱਜ ਨਿਮੰਤਰਣ ਹੈ, ਹੋਰ ਨਹੀਂ ਕਿਤੇ ਭੋਜਨ ਛਕਣਾ। ਭਾਈ ਲਾਲੋ ਦੇ ਨਾ ਛਕੀ, ਅੱਜ ਮਲਕ ਭਾਗੋ ਦੇ ਜਾ ਕੇ ਛਕਣਾ। ਮਹਾਰਾਜ ਕਹਿੰਦੇ, ਮੈਂ ਤਾਂ ਭਾਈ ਚੌਹਾਂ ਵਰਨਾਂ ਨੂੰ ਦਿੱਤਾ, ਮੈਂ ਤਾਂ ਚੌਹਾਂ ਵਰਨਾਂ ਚੋਂ ਨਹੀਂ ਹਾਂ। ਜਾਤ ਪਾਤ ਸਿੰਘਨ ਕੀ ਦੰਗਾ, ਦੰਗਾ ਹੀ ਹੁਣ ਗੁਰਤੇ ਮੰਗਾ ਰਹਿਤਨਾਮਿਆਂ ਵਿੱਚ ਵੀ ਆਉਂਦਾ ਹੈ। ਕਹਿੰਦਾ ਤੇਰੀ ਮਰਜ਼ੀ ਹੈ, ਮੈਂ ਤੈਨੂੰ ਕਿਹੜਾ ਨਿਉਂਦਾ ਦੇਤਾ। ਜੇ ਤੂੰ ਨਾ ਆਇਆ ਮਲਕ ਭਾਗੋ ਨੇ ਗੁੱਸਾ ਕਰਨਾ, ਫਿਰ ਤੂੰ ਜਾਣੀ ਮਲਕ ਭਾਗੋ ਜਾਣੇ। ਐ ਡਰਾ ਵੀ ਦਿੱਤਾ ਮਹਾਰਾਜ ਨੂੰ ਆਪਦੇ ਜਾਣੇ, ਰੋਬ ਵੀ ਦਿੰਦਾ। ਸੋ ਜਿਸ ਪ੍ਰਕਾਰ ਸਤਸੰਗਤ ਜੀ ਇਹ ਮਲਕ ਭਾਗੋ ਨੇ ਜਗ ਕਰ ਰਿਹਾ ਹੈ, ਸਾਰੇ ਲੋਕ ਛਕਣਗੇ, ਮਹਾਰਾਜ ਨੇ ਨਹੀਂ ਜਾਣਾ, ਚੁਗਲੀ ਕਰਨ ਵਾਲਿਆਂ ਚੁਗਲੀ ਕਰਨੀ, ਮਹਾਰਾਜ ਨੂੰ ਬੁਲਾਉਣਾ ਹੈ। ਆਪ ਜੀ ਸਤਸੰਗ ਜੀ ਨਖੇਰ ਦੇਣਗੇ, ਇਹਦਾ ਪਰਦਾ ਖੁੱਲਣਗੇ ਪਾਪੀ ਦਾ। ਇਹ ਕਥਾ ਆ ਰਹੀ ਹੈ, ਕੀ ਸਿੱਖਿਆ ਦੇ ਰਹੀ ਹੈ ਕਥਾ? ਕਿ ਅਵਸ਼ ਧਰਮ ਦੀ ਕਿਰਤ ਕਰਨੀ ਚਾਹੀਦੀ ਹੈ, ਭਾਵੇਂ ਅੱਧੀ ਕੌਡੀ ਹੋਵੇ ਘਰ ਦੇ ਵਿੱਚ, ਬਹੁਤੀ ਮਾਇਆ ਦੀ ਲੋੜ ਨਹੀਂ। ਕਿਉਂ? ਹੱਕ ਦੀ ਕਮਾਈ ਵਿੱਚ ਬਰਕਤ ਹੋਇਆ ਕਰਦੀ। ਆ ਦੋ ਕੁ ਮਹੀਨੇ ਹੀ ਹੋਏ ਪਿੱਛੇ ਸਤਸੰਗ ਜੀ, ਇੱਕ ਉੱਥੇ ਵਕੀਲ ਹੈ, ਉਹਨੇ ਪਿਛਲੇ ਸਾਲ ਖੇਤੀ ਕਰ ਲਈ। ਆਪ ਹੀ ਮੈਨੂੰ ਆ ਕੇ ਕਹਿੰਦਾ ਜੀ ਕਮਾਈ ਤਾਂ ਸਾਡੀ ਕਚਹਿਰੀ ਦੀ ਵੀ ਬਹੁਤ ਹੈ, ਪਰ ਜਿਹੜੀ ਖੇਤੀ ਦੀ ਆਮਦਨ ਹੋਈ ਹੈ ਇਹਦੇ ਵਿੱਚ ਸਵਾਦ ਅਖਾਣ ਦਾ, ਨਾਲ ਇਹਦੀ ਬਰਕਤ ਬੜੀ, ਜਿੰਨੀ ਕਮਾਇਆ ਉਹਦੇ ਚ ਬਰਕਤ ਹੈ। ਕਹਿੰਦਾ ਨਿੱਗਰ ਹੈ, ਐਂ ਉਹਨੇ ਅਨੁਭਵ ਕੀਤਾ। ਭਾਵ ਕਿ ਐਸੀਆਂ ਜਿਹੜੀਆਂ ਕਥਾ ਹਨ, ਇਹਨਾਂ ਦਾ ਜੇ ਕੋਈ ਕਹੇ ਇਹ ਤਾਂ ਕਹਾਣੀਆਂ ਹੀ ਨੇ ਜੀ, ਕੀ ਪ੍ਰਯੋਜਨ ਹੈ, ਘੜੀ ਘੜੀ ਐਵੇਂ ਰੋਟੀ ਹੋਈ ਹੈ, ਘੜੀ ਘੜੀ ਖਾਣ ਦੀ ਕੀ ਲੋੜ ਹੈ? ਜਿਹਨੂੰ ਭੁੱਖ ਲੱਗੀ ਹੈ ਉਹਨੂੰ ਪੁੱਛੋ ਵੀ ਘੜੀ ਘੜੀ ਖਾਈ ਦੀ ਹੈ ਕਿ ਨਹੀਂ। ਸੱਚੇ ਨਾਮ ਕੀ ਲੱਗਦਾ? ਭੁੱਖ। ਪੁੱਤ ਭੁੱਖੇ ਖਾ ਚੱਲੀਏ ਦੂ, ਜਿਵੇਂ ਰੋਟੀ ਖਾਣ ਨਾਲ ਭੁੱਖ ਦਾ ਦੁੱਖ ਚੱਕਿਆ ਜਾਂਦਾ, ਆਹ ਜਿਹੜੀ ਖੁਰਾਕ ਹੈ ਸਤਸੰਗਤ ਜੀ, ਇਹਦੇ ਨਾਲ ਜਨਮਾਂ ਜਨਮਾਂ ਦੀਆਂ ਭੁੱਖਾਂ ਚੱਕੀਆਂ ਜਾਂਦੀਆਂ ਹਨ। ਸੋ ਆਪ ਵਿਅਕਤੀਆਂ ਨੂੰ ਕਾਗਰ ਕਰੋ, ਸਤਿਗੁਰੂ ਜੀ ਦੀ ਕਥਾ ਸੁਣੀਏ।
ਇਹ ਵਿਦ ਕਹਿ ਕਰ ਦਿਜ ਤਬ ਗਵਨਾ।
ਬ੍ਰਾਹਮਣ ਤਾਂ ਸਾਵਧਾਨ ਕਰਕੇ ਮਹਾਰਾਜ ਨੂੰ ਚਲਿਆ ਗਿਆ, ਸੱਦਾ ਦਿੰਦਾ ਫਿਰਦਾ ਸੀ ਕਿ ਅੱਜ ਮਲਕ ਭਾਗੋ ਦੇ ਨਿਮੰਤਰਣ, ਸਾਰੇ ਆ ਕੇ ਛਕੋ,
ਪੂਛਣ ਕਰੀ ਖਿਮਾ ਕੇ ਭਵਨਾ।
ਖਿਮਾ ਦੇ ਘਰ ਸਤਿਗੁਰਾਂ ਨੇ ਚੁੱਪ ਧਾਰ ਲਈ, ਜਾ ਰਹੇ ਸੀ ਭਾਈ ਲਾਲੋ ਦੇ ਘਰੋਂ ਬਾਹਰ ਨੂੰ, ਜੰਗਲ ਨੂੰ ਚਲੇ ਗਏ।
ਬ੍ਰਹਮ ਭੋਜ ਤੈਨੇ ਅਦਕ ਬਣਾਵਾ।
ਇਹਦੇ ਘਰ ਵਿੱਚ ਬੜੇ ਪਕਵਾਨ ਪੱਕੇ ਮਲਕ ਭਾਗੋ ਦੇ।
ਊਚ ਨੀਚ ਸਭ ਸਦਨ ਅਲਾਵਾ।
ਜਿੰਨੇ ਸਤ ਸੰਗਤ ਜੀ ਨਗਰ ਦੇ ਇਮਨਾਬਾਦ ਦੇ ਊਚ ਨੀਚ ਜਾਤਾਂ ਵਾਲੇ ਸੀ, ਸਾਰਿਆਂ ਨੂੰ ਉਦਣ ਹੁਕਮ ਸੀ ਕਿ ਭੋਜਨ ਮਲਕ ਭਾਗੋ ਦੇ ਛਕਣਾ, ਕਿਸੇ ਨੇ ਘਰ ਨੀ ਭੋਜਨ ਬਣਾਇਆ।
ਘਰੇ ਉਹ ਜਾਏ ਕਰ ਖਾਨਿਆ ਹਾਰਾ।
ਸਭ ਨੇ ਉਹਦੇ ਘਰ ਜਾ ਕੇ ਭੋਜਨ ਛਕਿਆ।
ਅਨਕ ਭਾਂਤ ਕਰ ਜਾਊ ਸਵਾਰਾ।
ਅਨੇਕਾਂ ਤਰ੍ਹਾਂ ਦੀਆਂ ਮਠਿਆਈਆਂ ਆਦਿਕ ਪੱਕੀਆਂ ਸੀ।
ਤ੍ਰਿਪਤ ਹੋਏ ਬਹੁਤ ਜਸ ਬਖਾਨ ਹੈ।
ਜਿਉਂ ਜਿਉਂ ਲੋਕ ਤ੍ਰਿਪਤ ਹੁੰਦੇ ਨੇ, ਕਹਿੰਦਾ ਵਾਹ ਬਈ ਧੰਨ ਹੈ, ਮਲਕ ਭਾਗੋ ਵਰਗਾ ਕੋਈ ਨਹੀਂ ਹੈ, ਸਾਰੇ ਮਹਿਮਾ ਕਰਦੇ ਹੈ।
ਪੁੰਨਵਾਨ ਤਾਂ ਕੋ ਅਤਮਨ ਹੈ।
ਮੰਨਦੇ ਨੇ, ਕਹਿੰਦੇ ਇਹਦੇ ਵਰਗਾ ਕੋਈ ਪੁੰਨੀ ਪੁਰਸ਼ ਨਹੀਂ ਹੈ ਦਾਨੀ।
ਝੂਠੇ ਲਖੇ ਨਾ ਹੈ ਪਰਪੰਚੀ।
ਲੇਕਿਨ ਝੂਠੇ ਲੋਕ ਇਹ ਨਹੀਂ ਜਾਣਦੇ ਵੀ ਛੜੀਆ ਹੈ।
ਜਿਨ ਵਾਡੇ ਅਗ ਕਰ ਮਾਇਆ ਸੰਚੀ,
ਜਿਹਨੇ ਪਾਪ ਕਰਕੇ ਮਾਇਆ ਇਕੱਠੀ ਕੀਤੀ ਹੋਈ ਹੈ।
ਤੇ ਗ੍ਰਹਿ ਨੇ ਸ਼੍ਰੀ ਗੁਰ ਗਏ।
ਸਤਿਗੁਰੂ ਜੀ ਨੇ ਕਿੱਥੇ ਜਾਣਾ ਸੀ ਇਹੋ ਜਿਹੇ ਪਾਪੀ ਦੇ ਘਰ? ਗੁਰੂ ਨਾਨਕ ਦੇਵ ਜੀ ਨਹੀਂ ਗਏ।
ਦਿਨ ਬਤਾਏ ਉਦਿਆਨ,
ਦਿਨ ਉਜਾੜ ਵਿੱਚ ਬਤੀਤ ਕੀਤਾ, ਸਿਮਨ ਭਜਨ ਕਰਦੇ ਰਹੇ।
ਲਾਲੋ ਆਲਿਆ ਅਨਕ,
ਸ਼ਾਮ ਦੇ ਟਾਈਮ ਜਿਸ ਵੇਲੇ ਆਏ ਭਾਈ ਲਾਲੋ ਦੇ ਘਰ,
ਰਾਜਤ ਮਾਇਆ ਨਿਧਾਨ,
ਕਿਰਪਾ ਦੇ ਖਜ਼ਾਨੇ ਸਤਿਗੁਰੂ ਜੀ ਭਾਈ ਲਾਲੋ ਦੇ ਬਰਾਜ ਰਹੇ ਨੇ।
ਸਭਾ ਨਾ ਆਇਓ ਦਿਜ ਤਿਹ ਜਾਨੀ।
ਜਾਣ ਲਈ ਉਹ ਬਾਹਮਣ ਅਜੇ ਨਿਉਂਦਾ ਦਿੰਦਾ ਫਿਰਦਾ ਸੀ, ਕਹਿੰਦੇ ਨਾਨਕ ਤਪਾ ਨੀ ਭੋਜਨ ਛਕਣ ਆਇਆ।
ਦੁਦੀ ਭਾਗੋ ਨਿਕਟ ਵਖਾਨੀ,
ਜਾ ਕੇ ਚੁਗਲੀ ਕਰ ਦਿੱਤੀ ਮਲਕ ਭਾਗੋ ਕੋਲੇ।
ਕਰਤ ਹੋਤੇ ਸੋ ਅਸੂਆ ਆਗੇ,
ਅੱਗੇ ਈਰਖਾ ਕਰਦੇ ਸੀ ਇਹ ਮਹਾਰਾਜ ਜੀ ਨਾਲ,
ਜਾਂਦੇ ਦੁਸ਼ਟੀ ਸੋ ਅਨਰਾਗੇ।
ਹੋਰ ਸਤ ਸੰਗਤ ਜੀ ਵੀ ਈਰਖਾ ਦੇ ਨਾਲ ਹਿੱਤ ਰੱਖਦੇ ਸਨ।
ਦੇਖੋ ਮਲਕ ਨਾ ਆਮ ਤੁਮਰੇ ਆਯੋ,
ਕੀ ਕੀਤਾ? ਕਿਹਾ ਬਾਹਮਣ ਇਹ ਮਲਕ ਭਾਗੋ, ਦੇਖ ਸਾਰੇ ਆਏ ਤੇਰੇ ਘਰ ਭੋਜਨ ਛਕਣ, ਨਾਨਕ ਤਪਾ ਨੀ ਆਇਆ ਹੈ।
ਖੱਤਰੀ ਨਾਨਕ ਤਪਾ ਕਹਾਇਓ,
ਉਹ ਹੈ ਖੱਤਰੀ, ਆਪਣੇ ਆਪ ਨੂੰ ਤਪਾ ਕਹਾਉਂਦਾ ਹੈ ਨਾਨਕ।
ਤੁਮ ਤੇ ਅਦਕ ਆਪ ਕੋ ਜਾਨਾ,
ਤੇਰੇ ਨਾਲੋਂ ਵੱਡਾ ਸੁਧਾਉਂਦਾ ਹੈ, ਆਪ ਦੇ ਜਾਣੇ ਤਦੇ ਨਹੀਂ ਆਇਆ, ਹੰਕਾਰੀ ਹੈ।
ਅਜੋ ਆਹਾਰ ਨਾ ਤੁਮ ਕਰ ਆਨਾ,
ਤੇਰੇ ਘਰ ਆ ਕੇ ਭੋਜਨ ਨੀ ਛਕਿਆ ਗੁਰੂ ਨਾਨਕ ਨੇ।
ਆਂਖ ਤਰੇ ਨਾ ਆਨ ਤਕਾਹੂ,
ਖਾਲਸਾ ਜੀ ਦੇਖੋ ਤਦੇ ਮੈਂ ਤੁਹਾਨੂੰ ਦ੍ਰਿਸ਼ਟਾਂਤ ਦਿੱਤਾ ਵੀ ਸ਼ੀਸ਼ਾ ਜਿਹਾ ਜਿਹਾ ਤੁਹਾਡਾ ਚਿਹਰਾ ਹੁੰਦਾ ਉਹ ਜਿਹਾ ਦਿਖਾ ਦਿੰਦਾ, ਜਿਹਦੇ ਅੰਦਰ ਆਪ ਹੰਕਾਰ ਹੈ ਨਾ, ਉਹਨੂੰ ਸਾਰੇ ਲੋਕ ਹੰਕਾਰੀ ਲੱਗਦੇ ਨੇ। ਜਿਹੜਾ ਆਪ ਚੋਰ ਛੜੀਆ ਹੈ ਉਹਦੇ ਭਾਵੇਂ ਸਾਰੇ ਹੀ ਮੇਰੇ ਵਰਗੇ ਨੇ, ਜਿਹੜਾ ਆਪ ਸਾਧੂ ਬਿਰਤੀ ਹੈ ਉਹ ਸਮਝਦੇ ਵੀ ਸਾਰੇ ਹੀ ਸਾਧੂ ਨੇ। ਜਦਾ ਦ੍ਰਿਸ਼ਟੀ ਤਦਾ ਸ੍ਰਿਸ਼ਟੀ, ਜਿਹੀ ਜੀ ਤੁਹਾਡੀ ਦ੍ਰਿਸ਼ਟੀ ਹੈ ਉਹੀ ਜੀ ਤੁਹਾਨੂੰ ਸ੍ਰਿਸ਼ਟੀ ਪ੍ਰਤੀਤ ਹੋਵੇਗੀ। ਇਹ ਇੱਕ ਸੰਸਾਰ ਦੀ ਸਤਸੰਗ ਜੀ ਖੇਡ ਹੈ। ਸੋ ਇਹ ਕੀ ਕਹਿ ਰਿਹਾ ਬ੍ਰਾਹਮਣ, ਦੇਖ ਮਰਗ ਭਾਗੋ ਹੰਕਾਰੀ ਆ, ਨਾਨਕ ਤਪਾ ਆਇਆ ਨਹੀਂ ਹੈ।
ਆਖ ਤਰੇ ਨਾ ਆਨਤ
ਕਾਹੂ, ਉਹ ਤਾਂ ਕਿਸੇ ਨੂੰ ਅੱਖ ਥੱਲੇ ਨਹੀਂ ਲਿਆਉਂਦਾ।
ਜੀ ਰੀਤ ਭਗਤ ਧਰਤ ਕੁਰਾਹੂ,
ਖੋਟੇ ਰਸਤੇ ਉਹ ਚਰਨ ਧਰਦਾ ਹੈ, ਰੋ ਰੀਤੀ ਸੰਸਾਰ ਵਾਲੀ ਤਿਆਗ ਦਿੱਤੀ, ਕੁਰਾਹੀਆ ਬਣਿਆ ਹੋਇਆ।
ਸੂਦਰ ਕੇ ਘਰ ਭੋਜਨ ਕਰ ਹੀ,
ਜੇ ਛਤਰੀ ਹੋ ਕੇ ਉਹ ਦਿਖਾਣ ਹੈ ਸੂਦਰ ਲਾਲੋ, ਉਹਦੇ ਘਰ ਭੋਜਨ ਛਕਦਾ।
ਆਵਾ ਇਹਾਂ ਨਾ ਔਰ ਮੈਂ ਡਰ ਹੀ,
ਨਾ ਤੇਰੇ ਹਿਰਦੇ ਚ ਉਹਨੇ ਡਰ ਧਾਰਿਆ, ਤੇਰਾ ਤੇਰੇ ਕੋਲ ਆਇਆ ਨਹੀਂ।
ਸੁਣ ਭਾਗੋ ਪੁਨ ਬੂਝ ਹੀ,
ਉਦੋਂ ਸਤਸੰਗ ਜੀ ਹੰਕਾਰੀ ਸੀ, ਮਲਕ ਭਾਗੋ ਪੁੱਛਦਾ ਬ੍ਰਾਹਮਣ ਨੂੰ,
ਗਯੋ ਮੰਤ ਕੇ ਨਾ ਹੈ,
ਕਹਿੰਦੇ ਹੇ ਬ੍ਰਾਹਮਣ ਤੁਹਾਨੂੰ ਨਿਉਂਦਾ ਦਿੱਤਾ ਵੀ ਸੀ ਉਹਨਾਂ ਨੂੰ ਕਿ ਨਹੀਂ?
ਯਕੀਨ
ਬ੍ਰਾਹਮਣ ਕਹਿੰਦਾ ਮੈਂ ਤਾਂ ਐਨ ਪਕਿਆਈ ਕਰਕੇ ਆਇਆ,
ਬਹੁਤ ਬਾਰ ਬਾਰ
ਬਾਰ ਬਾਰ ਬਚਨ ਕਹੇ ਨੇ ਕਿ ਅੱਜ ਭੋਜਨ ਤੁਸੀਂ ਮਲਕ ਭਾਗੋ ਦੇ ਛਕਣਾ।
ਸੁਣ ਤੂੰ ਮਲਕ ਮਨ ਕ੍ਰੋਧੇ ਆਇਓ,
ਮਲਕ ਭਾਗੋ ਦੇ ਬੜਾ ਮਨ ਚ ਕ੍ਰੋਧ ਆਇਆ ਖਾਲਸਾ ਜੀ।
ਮਨੋ ਸਿੰਘ ਪਰ ਮਸ਼ਕਰ ਸਾਇਓ,
ਕਾਹਦਾ ਕ੍ਰੋਧ ਹੈ? ਜਿਵੇਂ ਸਤਸੰਗ ਜੀ ਸ਼ੇਰ ਦੇ ਉੱਤੇ ਮੱਛਰ ਐਵੇਂ ਤੀਂਗੜੇ ਗੁੱਸਾ ਜਿਹਾ ਕਰੇ, ਮੱਛਰ ਦਾ ਕੀ ਜ਼ੋਰ ਚੱਲੂਗਾ?
ਜਾਵੋ ਦਿਜ ਤਹਿ ਆਨ ਬੁਲਾਈ,
ਜਦ ਹੀ ਮਲਕ ਭਾਗੋ ਕਹਿੰਦਾ ਬ੍ਰਾਹਮਣ ਨੂੰ ਜਾ ਲਿਆ ਬੁਲਾ ਕੇ ਨਾਨਕ ਤਪੇ ਨੂੰ,
ਦੇਖ ਲੈ ਤਿੰਨ ਕੀ ਮਨਸ਼ਾਈ,
ਉਹਦੀ ਜਿਹੜੀ ਹੈ ਨਾ ਬਰਦਾਨਗੀ ਮੈਂ ਦੇਖ ਲਵਾਂ ਕਿੱਡਾ ਕੋ ਸੂਰਮਾ ਹੈ।
ਜ਼ੋਰ ਐਂਠ ਸੋ ਕਰ ਹੀ,
ਉਧਰ ਸਤਸੰਗ ਜੀ ਆਕੜਦਾ, ਕਹਿੰਦਾ ਕਿੰਨੀ ਆਕੜ ਦਿਖਾਊਗਾ ਨਾਨਕ ਤਪਾ ਜ਼ੋਰ ਲਾਊ।
ਆਵਾ ਖਾਨ ਨਾ ਔਰ ਮੈਂ ਡਰ ਹੀ,
ਹਰਦੇ ਚ ਭੈ ਧਾਰ ਕੇ ਮੇਰੇ ਘਰ ਭੋਜਨ ਨੀ ਛਕਣ ਆਇਆ।
ਸੁਣ ਤੇ ਜਹਰਖਤ ਤੂਰਨ ਗਵਨਾ,
ਉਹਨੇ ਤਾਂ ਆਖਿਆ ਗੱਲ ਬਣ ਗਈ, ਬ੍ਰਾਹਮਣ ਬੜਾ ਖੁਸ਼ ਹੋਇਆ ਵੀ ਤਮਾਸ਼ਾ ਦੇਖਾਂਗੇ, ਛੇਤੀ ਗਿਆ।
ਉਦੋਂ ਜਹਾਂ ਲਾਲੋ ਕੋ ਪਵਨਾ,
ਜਿੱਥੇ ਭਾਈ ਲਾਲੋ ਜੀ ਦਾ ਘਰ ਸੀ ਉੱਥੇ ਗਿਆ।
ਦਰ ਠੰਡੋ ਉੱਚੋ ਬਚ ਪਰਾਹੀ,
ਦਰ ਤੇ ਖੜ ਕੇ ਉੱਚੀ ਹਾਕ ਮਾਰੀ ਇਸ ਨੇ ਬ੍ਰਾਹਮਣ ਨੇ,
ਲਾਲੋ ਨਾਨਕ ਤਪਾ ਹੈ ਹੀ,
ਭਾਈ ਲਾਲੋ ਤੇਰੇ ਘਰ ਵਿੱਚ ਨਾਨਕ ਤਪਾ ਹੈਗਾ ਕਿ ਕਿਤੇ ਬਾਹਰ ਗਿਆ?
ਕਹਿ ਲਾਲੋ ਵੈਸੇ ਹੈ ਅੰਤਰ,
ਭਾਈ ਲਾਲੋ ਕਹਿੰਦਾ ਪ੍ਰੋਤ ਜੀ ਅੰਦਰ ਹੀ ਬੈਠੇ ਨੇ ਮਹਾਰਾਜ ਤਾਂ।
ਕਾਜ ਕੌਣ ਤੋਹ ਕਹੋ ਨਿਰੰਤਰ,
ਇੱਕ ਰਸ ਦੱਸ ਇਹਨਾਂ ਥਾਈ ਕੰਮ ਕੀ ਹੈ?
ਕੈਦ ਚ ਪਠਵੋ ਬਹਿਰ ਕੋ,
ਬ੍ਰਾਹਮਣ ਕਹਿੰਦਾ ਇਹਨਾਂ ਨੂੰ ਬਾਹਰ ਕੱਢ ਬਾਹਰ ਭੇਜ।
ਸ੍ਰੀ ਗੁਰੂ ਆਪੇ ਆਏ,
ਗੁਰੂ ਸਾਹਿਬ ਜੀ ਆਪ ਹੀ ਉੱਠ ਕੇ ਆ ਗਏ। ਸਾਧ ਸੰਗਤ ਜੀ,
ਕਿਆ ਪਾਦਾ ਤੁਮ ਕਹਿ ਦੋ,
ਮਹਾਰਾਜ ਬਾਹਰ ਨਿਕਲ ਕੇ ਕਹਿੰਦੇ ਹੇ ਪਾਦਾ ਪ੍ਰੋਤ ਜੀ ਕੀ ਕਹਿੰਦੇ ਹੋ ਤੁਸੀਂ?
ਕਾਰਜ ਦਿਓ ਸੁਣਾਏ,
ਕੀ ਕੰਮ ਹੈ ਸਾਡੇ ਗੋਚਰਾ ਸੁਣਾ ਦੇ।
ਚਲੀਏ ਤੂਰਨ ਮਲਕ ਬੁਲਾਵਾ,
ਜਦੀ ਬ੍ਰਾਹਮਣ ਕਹਿੰਦਾ ਮੈਂ ਤੈਨੂੰ ਨਿਉਂਦਾ ਨੀ ਸੀ ਦਿੱਤਾ, ਆਏ ਨੀ ਤੁਸੀਂ, ਚਲੋ ਛੇਤੀ ਮੇਰੇ ਨਾਲ ਮਲਕ ਭਾਗੋ ਬੁਲਾਉਂਦਾ।
ਮਾਨਵ ਕੋ ਅਵਰ ਪਠਾਵਾ,
ਜੇ ਨਹੀਂ ਜਾਵੋਗੇ ਫਿਰ ਚੰਗੀ ਤਰ੍ਹਾਂ ਜਾਂ ਪੁਲਿਸ ਭੇਜੂਗਾ, ਕੋਈ ਹੋਰ ਬੰਦੇ ਭੇਜੂ ਆਪਣੇ।
ਬੋਲੇ ਸ੍ਰੀ ਗੁਰੂ ਸਾਹਿਬ ਸੁਖ ਧੰਮ,
ਸੁਖਾਂ ਦਾ ਘਰ ਸਤਿਗੁਰੂ ਨਾਨਕ ਦੇਵ ਜੀ ਬੋਲੇ।
ਮਲਕ ਸੰਗ ਕਿਆ ਹਮਰੋ ਕੰਮ,
ਭਾਈ ਮਲਕ ਨਾਲ ਸਾਡਾ ਤਾਂ ਕੋਈ ਸੰਬੰਧ ਨੀ, ਲੈਣ ਨੀ ਦੇਣ ਨੀ।
ਕੌਣ ਮਲਕ ਹੋ ਜਾਣਤ ਨਾਹੀ,
ਮਹਾਰਾਜ ਕਹਿੰਦੇ ਅਸੀਂ ਤਾਂ ਭਾਈ ਜਾਣਦੇ ਨੀ ਕੌਣ ਹੈ ਮਲਕ ਭਾਗੋ।
ਸਭ ਨਾ ਬੋਲੋ ਕਿਉਂ ਕਹਾਂ ਵਸਾਹੀ,
ਕਿੱਥੇ ਉਹ ਵਸਦਾ ਅਸੀਂ ਕਦੇ ਦੇਖਿਆ ਹੀ ਨਹੀਂ।
ਦੇਣ ਦੇਣ ਕੋ ਕਾਜ ਨਾ
ਕੋਈ, ਸਾਡਾ ਲੈਣ ਦੇਣ ਦਾ ਉਹਦੇ ਨਾਲ ਪ੍ਰਯੋਜਨ ਨਹੀਂ।
ਕਿਉਂ ਆਸ ਕਰ ਭੇਜ ਤਸੋ,
ਉਹ ਕਿਉਂ ਮਿਲਣ ਦੀ ਆਸਾ ਧਰ ਕੇ ਤੇਰੇ ਸਾਡੇ ਕੋਲੇ ਕਿਸੇ ਨੂੰ ਭੇਜਦਾ ਤੈਨੂੰ?
ਹਠ ਦੂਜੀ ਦੁਤੀ ਦੇ ਯਕੀਨੀ,
ਮੁੜ ਗਿਆ ਮਹਾਰਾਜ ਨੇ ਜਵਾਬ ਦੇ ਤਾ, ਫਿਰ ਚੁਗਲੀ ਕੀਤੀ ਬ੍ਰਾਹਮਣ ਨੇ।
ਭੇਵ ਨਾ ਸਮਝ ਹੈ ਜੇ ਮਤ ਹੀ ਨੀ,
ਜਿਹਦੀ ਮਤ ਮਾਰੀ ਹੋਈ ਹੈ ਬ੍ਰਾਹਮਣ ਦੀ, ਭੇਤ ਨੀ ਜਾਣਦਾ ਕਿ ਨਿਰੰਕਾਰ ਹਨ।
ਸੁਣੋ ਮਲਕ ਜੋ ਆਇਸ ਤੋਰੀ,
ਹੋਰ ਜਾ ਕੇ ਸਤਸੰਗ ਜੀ ਉਹਨੂੰ ਚੱਕ ਦਿੱਤਾ, ਕਹਿੰਦੇ ਹੇ ਮਲਕ ਭਾਗੋ ਜਿਹੜੀ ਤੇਰੀ ਆਗਿਆ ਸੀ,
ਜਿਹਦੇ ਨਾ ਆਨਤ ਦੀਨ ਬਹੋਰੀ,
ਉਹਨੇ ਤਾਂ ਮੋੜ ਦਿੱਤੀ ਤੇਰੀ ਆਗਿਆ, ਪਰਵਾਹ ਨੀ ਕਰਦੇ ਤੇਰੀ, ਨਾਨਕ ਤਪੇ ਨੇ ਕੀਤੀ ਨਹੀਂ।
ਕਹੇ ਨਾ ਜਾਣੋ ਮਲਕ ਮੈਂ,
ਉਹਨਾਂ ਨੇ ਕਿਹਾ ਮੈਂ ਮਲਕ ਭਾਗੋ ਨੂੰ ਜਾਣਦਾ ਹੀ ਨਹੀਂ।
ਉਹ ਹੈ ਕਹਾਂ ਵਸਾਏ,
ਕੌਣ ਹੈ ਕਿੱਥੇ ਰਹਿੰਦਾ ਹੈ?
ਵੱਡੋ ਤੀਰਥ ਨਿਸ਼ਠੁਰ ਬਚਨ,
ਖਾਲਸਾ ਜੀ ਆਖੋ ਵਾਹਿਗੁਰੂ। ਬ੍ਰਾਹਮਣ ਕਹਿੰਦਾ ਕਿੱਡੇ ਵੱਡੇ ਢੀਠ ਧਾਈ ਵਾਲੇ, ਤੈਨੂੰ ਕਠੋਰ ਬਚਨ ਕਹੇ ਨੇ ਨਾਨਕ ਤਪੇ ਨੇ
ਤੁਮਕੋ ਕਹੇ ਬਣਾਏ
ਚੰਗੀ ਤਰ੍ਹਾਂ ਜਕਿਆ ਨਹੀਂ ਬਣਾ ਕੇ ਕਹੇ ਨੇ ਨਰਾਦਰੀ ਵਾਲੇ ਬਚਨ
ਨਹੀਂ ਬੁਲਾਇਓ ਇਹ ਥਾਂ ਆਵੇ
ਦੇਖ ਲਾ ਬੁਲਾਇਆ ਹੋਇਆ ਵੀ ਤੇਰੇ ਘਰ ਨਹੀਂ ਆਇਆ
ਕਰੋ ਅਵੇ ਜਿਉ ਹਿਰਦੈ ਭਾਵੈ
ਬ੍ਰਾਹਮਣ ਕਹਿੰਦਾ ਅੱਗੇ ਜਿਵੇਂ ਤੁਹਾਡੇ ਮਨ ਚ ਭਾਉਂਦੀ ਆ ਮਲਕ ਭਾਗੋ ਜੀ ਕਰੋ
ਸਭ ਭੋਜਨ ਕੀ ਕਰ ਹੈ ਨਿੰਦਾ
ਤੇਰੇ ਭੋਜਨ ਦੀ ਵੀ ਨਿੰਦਿਆ ਕਰ ਦੋ ਹੋਰ ਲਾ ਕੇ ਕਹੀਆਂ ਸਾਧ ਸੰਗਤ ਜੀ ਇਸ ਨੇ ਬ੍ਰਾਹਮਣ ਨੇ
ਆਵੇ ਘਰ ਸ਼ੂਦਰ ਜੋ ਮੰਦਾ
ਦੇਖੋ ਜਿਹੜਾ ਸ਼ੂਦਰ ਗਰੀਬ ਹੈ ਉਹਦੇ ਘਰ ਖਾਂਦਾ ਰੋਟੀਆਂ ਬੈਠਾ
ਖੱਤਰੀ ਜਾਤ ਨਾ ਲੱਜਾ ਕਰੀ
ਖੱਤਰੀ ਬੰਸ ਹੈ ਉਹਦੀ ਮੈਨੂੰ ਇਹ ਵੀ ਪਤਾ ਲੱਗਿਆ ਉਹਨੂੰ ਸ਼ਰਮ ਨੀ ਆਉਂਦੀ
ਲੋਕ ਰੀਤ ਉਰ ਤੇ ਪਰ ਹਰੀ
ਜੇ ਲੌਕਿਕ ਰੀਤੀ ਆ ਉਹ ਤਿਆਗ ਦਿੱਤੀ ਹੈ
ਅੱਗੇ ਪਾਪ ਕਰੋਸ ਬਹੁਤੀ
ਅੱਗੇ ਹੀ ਹੰਕਾਰੀ ਸੀ ਸਤ ਸੰਗਤ ਜੀ ਜਿਵੇਂ ਅੱਗ ਅੱਗੇ ਵਗਦੀ ਹੋਵੇ ਉੱਤੇ ਘਿਓ ਪਾ ਦਈਏ ਹੋਰ ਦੂਣੀ ਮੱਚ ਪੈਂਦੀ ਹੈ ਉਹ ਤਾਂ ਅੱਗੇ ਹੰਕਾਰੀ ਸੀ ਈਰਖਾ ਦੀ ਅੱਗ ਦੇ ਅੰਦਰ ਵਲਦੀ ਸੀ ਮਲਕ ਭਾਗੋ ਦੇ ਕੁਝ ਇਹਨੇ ਗੱਲਾਂ ਬਾਤਾਂ ਬਣਾ ਕੇ ਬ੍ਰਾਹਮਣ ਨੇ ਕਹਿ ਦਿੱਤੀਆਂ
ਘਰਿਤ ਜਨ ਦੀ ਨਾ ਹੁਤੀ
ਮਾਨੋ ਸਤਸੰਗ ਜੀ ਹੋਰ ਘਿਓ ਦੀ ਅਹੂਤੀ ਪਾ ਦਿੱਤੀ
ਦੇਖ ਕਰ ਮਲਕ ਅਲਾਵਾ
ਬਸ ਕ੍ਰੋਧ ਦੀ ਲਾਲ ਲਾਲ ਲਗਨੀ ਐਸੀ ਹੋਈ ਲਾਲ ਚਿਹਰਾ ਕਰ ਲਿਆ ਮਲਕ ਭਾਗੋ ਲੱਗਾ ਕਹਿਣ
ਅਬੇ ਬੁਲਾਏ ਜੇ ਨਾ ਆਵੇ
ਚੰਗਾ ਬ੍ਰਾਹਮਣ ਆਪ ਬੰਦੇ ਲੈ ਜਾ ਮੇਰੇ ਕੋਲੋਂ ਮੇਰੇ ਨੌਕਰ ਜੇ ਹੁਣ ਬੁਲਾਇਆ ਨਾਨਕ ਤਪਾ ਨਾ ਆਇਆ
ਬਹੁਤ ਨਰ ਜਾਵੋ ਗਏ ਅਨੀਜੈ
ਬਹੁਤ ਸਾਰੇ ਬੰਦੇ ਜਾਓ ਪਕੜ ਕੇ ਲਿਆਓ ਉਸ ਨੂੰ
ਜਿਸਕੇ ਸੰਗ ਬਿਲਮ ਨਾ ਕੀਜੈ
ਬ੍ਰਾਹਮਣ ਦੇ ਨਾਲ ਜਾਓ ਦੇਰ ਨਾ ਲਾਓ ਹੱਦ ਟੱਪੇ ਔਲੀਆ ਬਹੱਦ ਟੱਪੇ ਪੀਰ ਹੱਦ ਬੇਹੱਦ ਦੋਨੋਂ ਟੱਪੇ ਔਲੀਆ ਨਾ ਪੀਰ ਸਤਿਗੁਰੂ ਜੀ ਤਾਂ ਔਲੀਏ ਪੀਰਾਂ ਨੂੰ ਨਵਾਜਣ ਵਾਲੇ ਹਨ ਵੱਡੇ ਹਨ ਐਸੇ ਤਤਗੁਰਾਂ ਨੂੰ ਸਤ ਸੰਗਤ ਜੀ ਸਾਧੂ ਨੂੰ ਲੋਕ ਗਰੀਤੀ ਦੀ ਕੀ ਪਰਵਾਹ ਹੈ ਸੋ ਜਿਹੜੀ ਵਿਵਹਾਰਕ ਰੀਤੀ ਆ ਨਾ ਜਿਵੇਂ ਆਪਾਂ ਕਹਿੰਦੇ ਹਾਂ ਬਈ ਤੂੰ ਆਹ ਵਾਧੂ ਖਰਚ ਕਿਉਂ ਕੀਤਾ ਕਹਿੰਦਾ ਜੀ ਨੱਕ ਨਹੀਂ ਸੀ ਰਹਿੰਦਾ ਮੈਂ ਕੀ ਕਰਾਂ ਪਰਜਾਈ ਹੋ ਜਾਂਦਾ ਬੰਦਾ ਸਾਰੀ ਜ਼ਿੰਦਗੀ ਦੱਬਿਆ ਰਹਿੰਦਾ ਉਹ ਕਰਜ਼ਾ ਸਤ ਸੰਗਤ ਜੀ ਸਾਰੀ ਜ਼ਿੰਦਗੀ ਤੁਹਾਨੂੰ ਚਿੰਤਾ ਦੀ ਅਗਨੀ ਚ ਸਾੜਦਾ ਹੈ ਇਹੀ ਜੀ ਲੌਕਿਕ ਰੀਤੀ ਗੁਰਮਤ ਸਿਧਾਂਤ ਤੋਂ ਸਤ ਸੰਜੇ ਬਾਹਰ ਹੈ ਰਿਣੀ ਕੁਆਰੀ ਕੋ ਪਿਤਾ ਜੇ ਸਿਰ ਵੈਰੀ ਹੋਏ ਇਹਨ ਤਿੰਨੋਂ ਕੇ ਨੇਤਰ ਮੇ ਨਿੰਦਰਾ ਮੂਲ ਨਾ ਹੋਏ ਸ਼ਾਸਤਰ ਕਹਿੰਦਾ ਕਹਿੰਦਾ ਕਰਜਾਈ ਹੋਵੇ ਕੁਆਰੀ ਲੜਕੀ ਨੌਜਵਾਨ ਹੋਵੇ ਘਰ ਸਿਰ ਤੇ ਬੈਰੀ ਖੜਾ ਹੋਵੇ ਅੱਖ ਚ ਨੀਂਦ ਨਹੀਂ ਆਵੇਗੀ ਕਦੇ ਵੀ ਤੁਹਾਨੂੰ ਤੋ ਸਤ ਸੰਗਤ ਜੀ ਲੇਕਿਨ ਸਤਿਗੁਰੂ ਜੀ ਇਹ ਜਿਹੀਆਂ ਲੌਕਿਕ ਰੀਤੀਆਂ ਨੇ ਇਹਨਾਂ ਤੋਂ ਆਪ ਉੱਚੇ ਹਨ ਔਰ ਗੁਰਸਿੱਖਾਂ ਨੂੰ ਸਤ ਸੰਗਤ ਜੀ ਇਹਨਾਂ ਵਹਿਮਾਂ ਭਰਮਾਂ ਚੋਂ ਕੱਢਿਆ ਹੈ ਗੁਰਮਤਿ ਸਿਧਾਂਤ ਨੂੰ ਜਨਾਇਆ ਹੈ ਤਤਪਰ ਜਨਾ ਦਿੱਤਾ ਧਰਮ ਦੇ ਦਾਇਰੇ ਚ ਵੀ ਰਹੋ ਭਾਈਚਾਰੇ ਨਾ ਵਰਤੋ ਵੀ ਲੇਕਿਨ ਨਿਰਲੇਪ ਵੀ ਰਹੋ ਐਸੀ ਸਿੱਖਿਆ ਗੁਰੂ ਘਰ ਵਰਗੀ ਕਿੱਥੋਂ ਸਾਨੂੰ ਪ੍ਰਾਪਤ ਹੋਵੇਗੀ
ਲੇਕਰ ਪਾਂਚਕ ਮਨੋਜ ਪੋਨਾ
ਇਹ ਪੰਜ ਸੱਤ ਬੰਦੇ ਭੇਜ ਦਿੱਤੇ ਮਲਕ ਭਾਗੋ ਨੇ ਬ੍ਰਾਹਮਣ ਦੇ ਨਾਲ ਲੈ ਕੇ ਇਹ
ਭੇਜ ਤਬ ਗਏ ਰਸਾਏ
ਗੁੱਸਾ ਧਾਰ ਕੇ ਬ੍ਰਾਹਮਣ ਗਿਆ
ਉੱਚੇ ਬਚਨ ਉਚਾਰਕੈ
ਦੁਆਰਾ ਫੇਰ ਮਾਰੀ ਹਾਕ ਉੱਚੇ ਬਚਨ ਕਹਿ ਕੇ
ਨਾਨਕ ਲੈ ਬੁਲਾਏ
ਨਾਨਕ ਦੇਵ ਜੀ ਬੁਲਾ ਲੇ
ਮਲਕ ਰੋਸ ਤੁਝ ਪ੍ਰਭੋ ਕੀਨੋ
ਬ੍ਰਾਹਮਣ ਕਹਿੰਦਾ ਮਲਕ ਭਾਗੋ ਬੜਾ ਗੁੱਸੇ ਆ ਤੇਰੇ ਤੇ ਨਾਨਕ ਤਪੇ
ਚਲੋ ਸੰਗ ਭਲ ਬਿਦ ਮਨ ਕੀਨੋ
ਜੇ ਚੰਗੀ ਸਮਝਦਾ ਆਪਣੀ ਇੱਜ਼ਤ ਆਪਦੇ ਤੇਰੇ ਕੋਲੇ ਆ ਹੁਣੇ ਨਾਲ ਤੁਰ ਸਾਡੇ
ਨਾਦਰ ਤੁਮਕੋ ਕਹਿ ਲੈ ਜਾਵੇ
ਨਹੀਂ ਤਾਂ ਦੇ ਕਿੱਡੇ ਬੁਰਸ਼ਾਂ ਵਰਗੇ ਬੰਦੇ ਮੈਂ ਨਾਲ ਲਿਆਇਆ ਫੜ ਕੇ ਲੈ ਜਾਂਗੇ ਤੈਨੂੰ
ਹੇਰੋ ਨਰ ਨਹਿ ਬਿਲਮ ਲਗਾਵੇ
ਆ ਦੇਖ ਲਾ ਦੇਰ ਨਹੀਂ ਲਾਉਣਗੇ ਬੰਦੇ ਮੇਰੇ ਨਾਲ ਨੇ
ਦੇਖਤੇ ਸ਼੍ਰੀ ਪ੍ਰਭ ਸੁਨ ਬਚ ਐਸਾ
ਮੂਰਖ ਕੇ ਹਮ ਜਾਸ ਹੈ ਸੱਚ ਜੀ ਮੂਰਖਾਂ ਨਾਲ ਕਾਹਦਾ ਝਗੜਾ ਹੈ ਜੇ ਇੱਟ ਤੇ ਘੜਾ ਦੋਨੋ ਆਪਸ ਵਿੱਚ ਭਿੜਨਾ ਚਾਹੁਣ ਕੋਈ ਮੁਕਾਬਲਾ ਹੈ ਜੇ ਇੱਟ ਵੱਜੂਗੀ ਤਾਂ ਵੀ ਘੜੇ ਨੇ ਫੁੱਟ ਜਾਣਾ ਜੇ ਘੜਾ ਆ ਕੇ ਵੱਜੂਗਾ ਫਿਰ ਵੀ ਉਸਨੇ ਉਹਨਾਂ ਦਾ ਕੋਈ ਬਰਾਬਰੀ ਨਹੀਂ ਹੈ ਇਹ ਮੂਰਖਾਂ ਦੇ ਨਾਲ ਕਾਹਦਾ ਸੀ ਸਤਸੰਗ ਜੀ ਸਤਿਗੁਰੂ ਜੀ ਕਹਿੰਦੇ ਚੰਗਾ ਭਾਈ ਚੱਲ ਫਿਰ ਤੇਰੇ ਨਾਲ ਪ੍ਰੋਧ ਚੱਲਦੇ ਹਾਂ
ਚੱਲੇ ਸੰਗ ਜਹ ਭਾਗੋ ਬੈਸਾ
ਜਿੱਥੇ ਮਲਕ ਭਾਗੋ ਹੰਕਾਰ ਨਾਲ ਬੈਠਾ ਸੀ ਸਤਿਗੁਰੂ ਜੀ ਗਏ
ਮਤ ਮੰਦਨ ਕੋ ਲੱਜਤ ਕਰਨੇ
ਉਹ ਮੰਦੀ ਮਤ ਵਾਲੇ ਜੇ ਨਾਸਤਕ ਲੋਕ ਸੀ ਹੰਕਾਰੀ ਪਾਪੀ ਉਹਨਾਂ ਨੂੰ ਸ਼ਰਮਿੰਦੇ ਕਰਨ ਵਾਸਤੇ ਪਹੁੰਚੇ ਹਨ
ਗਰਭ ਗਰਭ ਤੈ ਉਰਕੋ ਹਰਨੇ
ਉਹਦਾ ਜਿਹੜਾ ਹੰਕਾਰ ਸੀ ਨਾ ਕਾਲਾ ਅੰਦਰ ਮਲਕ ਭਾਗੋ ਦੇ ਉਹਨੂੰ ਨਾਸ ਕਰਨ ਲਈ
ਸ੍ਰੀ ਗੁਰ ਗਵਨੇ ਜਾਏ ਅਗਾਰੀ
ਸਤਿਗੁਰੂ ਜੀ ਅੱਗੇ ਚਲੇ ਜਾ ਰਹੇ ਹੈ
ਲਾਲੋ ਚੱਲਿਓ ਸ਼ੰਸ਼ਕ ਪਿਛਾਰੀ
ਪਰ ਭਾਈ ਲਾਲੋ ਵੀ ਨਾਲ ਹੀ ਕੁੰਡਾ ਲਾ ਕੇ ਘਰ ਦੇ ਪਿੱਛੇ ਚੱਲ ਪਿਆ ਮਹਾਰਾਜ ਦੇ
ਬੇਜਾਰ ਮਨੋਜ ਜਾਏ ਸੰਗ ਲਾਗੇ
ਬ੍ਰਾਹਮਣ ਤੇ ਜਿਹੜੇ ਨਾਲ ਬੰਦੇ ਆਏ ਸੀ ਇਹ ਵੀ ਨਾਲ ਮਹਾਰਾਜ ਦੇ ਜਾ ਰਹੇ ਹੈ
ਭਗਨ ਲਾਗੇ ਦੁਸ਼ਟ ਭਾਗੇ
ਸਤ ਸੰਗਤ ਜੀ ਜਿਹੜੇ ਦੁਸ਼ਟ ਨੇ ਨਾ ਬ੍ਰਾਹਮਣ ਹੈ, ਹੋਰ ਨੇ, ਉਹਨਾਂ ਦੇ ਪੈਰ ਦੀ ਅੱਡੀ ਨਹੀਂ ਲੱਗਦੀ ਬਈ ਹੁਣ ਚੱਲੂਗਾ ਉੱਥੇ, ਮਲਕ ਭਾਗੋ ਨਾਲ ਗੱਲਾਂ ਬਾਤਾਂ ਹੋਣਗੀਆਂ, ਤਮਾਸ਼ਾ ਦੇਖਾਂਗੇ। ਐ ਜਾ ਰਹੇ ਨੇ ਖੁਸ਼ੀ ਖੁਸ਼ੀ
ਸੁਨੀ ਨਗਰ ਮੈਂ ਜਹ ਤਹਾਂ,
ਜਿੱਥੇ ਕਿੱਥੇ ਖਬਰ ਸੁਣੀ ਗਈ ਏਮਨਾਬਾਦ ਦੇ ਅੰਦਰ
ਸ੍ਰੀ ਗੁਰੂ ਕਹਿ ਮਗਵਾਏ
ਕਿ ਸਤਿਗੁਰੂ ਗੁਰੂ ਨਾਨਕ ਦੇਵ ਜੀ ਜੋ ਨਾਨਕ ਤਪ ਹੈ ਉਹ ਪਕੜ ਕੇ ਆਪਦੇ ਘਰ ਮੰਗਵਾਏ ਨੇ ਮਲਕ ਭਾਗੋ ਨੇ। ਸਾਰੇ ਲੋਕ ਤਮਾਸ਼ਾ ਦੇਖਣ ਵਾਸਤੇ ਆ ਰਹੇ ਹੈ,
ਸੰਗ ਚਲੇ ਸਭ ਜਾਏ,
ਸਾਰੇ ਨੱਠ ਨੱਠ ਕੇ ਪਿੱਛੇ ਚੱਲ ਰਹੇ ਹਨ।
ਜਾਏ ਮਲਕ ਝਿਗ ਬਚਨਾ ਲਾਇਓ,
ਜਾ ਕੇ ਮਲਕ ਭਾਗੋ ਦੇ ਸਾਹਮਣੇ ਸਤਿਗੁਰਾਂ ਨੇ ਬਚਨ ਕਹੇ,
ਅਬ ਨਾਨਕ ਤੁਮਰੇ ਪੈ ਆਇਓ।
ਪਹਿਲਾਂ ਇਹਨੇ ਬ੍ਰਾਹਮਣ ਨੇ ਕਿਹਾ ਜਾ ਕੇ ਕਿ ਨਾਨਕ ਤਪਾ ਆ ਗਿਆ ਮਲਕ ਭਾਗੋ,
ਮਲੇ ਕਹੇ ਆਨੋ ਮਮ ਪਾਸਾ,
ਇਹ ਕਹਿਣ ਲੱਗਾ ਮੇਰੇ ਪਾਸ ਸਾਹਮਣੇ ਲਿਆਓ। ਮਲਕ ਭਾਗੋ ਕਹਿੰਦਾ
ਸ੍ਰੀ ਗੁਰੇ ਅੰਤਰ ਗਏ ਅਬਾਸਾ,
ਸਤਿਗੁਰੂ ਜੀ ਦੇ ਘਰ ਵਿੱਚ ਪ੍ਰਵੇਸ਼ ਹੋਏ ਪਹੁੰਚ ਗਏ।
ਕਹਿਓ ਜਾਏ ਮੁਝ ਕਿਉਂ ਬੁਲਵਾਇਓ,
ਮਹਾਰਾਜ ਸਾਹਮਣੇ ਕਹਿੰਦੇ ਮਲਕ ਭਾਗੋ ਕੀ ਕੰਮ ਹੈ ਸਾਡੇ ਥਾਈ, ਕਿਉਂ ਬੁਲਾਇਆ ਸਾਨੂੰ?
ਬਾਰ ਬਾਰ ਨਿਜ ਮਨੋਜ ਪਠਾਇਓ,
ਬਾਰ ਬਾਰ ਤੂੰ ਆਪਣਾ ਬ੍ਰਾਹਮਣ ਭੇਜਦਾ ਸਾਡੇ ਕੋਲ ਸੱਦਾ ਦੇ ਕੇ, ਕੀ ਕੰਮ ਹੈ, ਕਿਉਂ ਬੁਲਾਇਆ?
ਕੌਣ ਕਾਜ ਤੇਰੋ ਮਮ ਸੰਗਾ,
ਮੇਰੇ ਨਾਲ ਤੇਰਾ ਕੀ ਕੰਮ ਹੈ?
ਭੇਜੈ ਆਏ ਸੋਏ ਨਸੰਗਾ,
ਨਸੰਗ ਹੋ ਕੇ ਤੂੰ ਬਾਰ ਬਾਰ ਭੇਜਦਾ ਸੁਨੇਹੇ।
ਸੁਣ ਕਰ ਭਾਗੋ ਬਚਨਾ ਲਾਇਓ,
ਮਲਕ ਭਾਗੋ ਨੇ ਸੁਣ ਕੇ ਕਿਹਾ
ਬ੍ਰਹਮ ਭੋਜ ਮਮ ਕਿਉਂ ਨਹਿ ਆਇਓ,
ਮੇਰੇ ਘਰ ਵਿੱਚ ਜੱਗ ਸੀ, ਸਾਰੇ ਸਾਧੂਆਂ ਦੀਆਂ ਮੰਡਲੀਆਂ ਨੇ, ਸਭ ਨੇ ਛਕਿਆ ਹੈ, ਗ੍ਰਸਤੀਆਂ ਨੇ ਵੀ, ਸਭ ਚਾਰੇ ਵਰਨਾ ਨੇ, ਚਾਰੇ ਆਸ਼ਰਮਾਂ ਨੇ ਮੇਰੇ ਘਰ ਭੋਜਨ ਛਕਿਆ, ਤੇ ਤੂੰ ਕਿਉਂ ਨੀ ਆਇਆ?
ਜਿਹਨੇ ਤੁਝੇ ਅਮਨ ਤੂ ਦਿਨੋ,
ਤੈਨੂੰ ਨਿਉਂਦਾ ਵੀ ਦਿੱਤਾ ਸੀ ਮੇਰੇ ਬ੍ਰਾਹਮਣ ਨੇ,
ਅਨਹਾਰ ਨਾ ਸਾਵਨ ਕੀਨੋ,
ਆ ਕੇ ਭੋਜਨ ਨੀ ਤੈ ਛਕਿਆ,
ਬ੍ਰਹਮ ਭੋਜਨ ਮੈਂ ਦੋਖੂ ਕਵਨਾ,
ਮੇਰੇ ਬ੍ਰਹਮ ਭੋਜਨ ਜੱਗ ਦੇ ਵਿੱਚ ਤੈਨੂੰ ਕੀ ਦੋਸ਼ ਪ੍ਰਤੀਤ ਹੋਇਆ ਜਿਸ ਕਰਕੇ ਤੈ ਘਿਰਨਾ ਕੀਤੀ ਹੈ?
ਇਹ ਪਿਖ ਨਹੀਂ ਆਵਾ ਮੁਝ ਭਵਨਾ,
ਕੋਈ ਕਸੂਰ ਕੋਈ ਘਾਟ ਦੇਖ ਕੇ ਜਿਹੜਾ ਤੂੰ ਆਇਆ ਨੀ ਮੈਨੂੰ ਦੱਸ?
ਫਕੀਰ ਸਭ ਤੇ ਸੁਭਦਾ ਵੈ,
ਮਹਾਰਾਜ ਕਹਿੰਦੇ ਅਸੀਂ ਫਕੀਰ ਹੁੰਨੇ ਆ, ਫਕੀਰ ਨੇ ਸਤ ਸੰਗਤ ਜੀ, ਅੱਜ ਦੇ ਫਕੀਰ ਤੇ ਪਹਿਲੇ ਫਕੀਰਾਂ ਚ ਫਰਕ ਹੈ, ਅੱਜ ਕੱਲ ਦੇ ਜਿਹੜੇ ਫਕੀਰ ਨੇ ਫੇ ਫੁਲਕਾ ਕਾਫ ਕੁਲਚਾ ਰੇ ਰਮਣੀ ਜੇ ਯਖਣੀ ਇਹੀਆਂ ਚੀਜ਼ਾਂ ਖਾਣ ਪੀਣ ਵਾਲੇ ਪਹਿਨਣ ਵਾਲੇ, ਅੱਗੇ ਜਿਹੜੇ ਫਕੀਰ ਹੁੰਦੇ ਸੀ ਉਹ ਫਨਾ ਸਮਝਦੇ ਸੀ ਸਾਰੇ ਸੰਸਾਰ ਨੂੰ, ਮਿੱਥਿਆ ਸਮਝਦੇ ਸੀ, ਯਾਦ ਰੱਖਦੇ ਸੀ ਹਰ ਵੇਲੇ ਪਰਮੇਸ਼ਰ ਨੂੰ, ਔਰ ਰਮਿਆ ਹੋਇਆ ਸਮਝਦੇ ਸੀ ਸਾਰੇ ਪਰਮੇਸ਼ਰ ਨੂੰ ਵਿਆਪ ਕੋ, ਅਸਲੀ ਉਹ ਫਕੀਰ ਹੋਇਆ ਕਰਦਾ। ਜਿਸ ਵੇਲੇ ਦਸਵੇਂ ਪਾਤਸ਼ਾਹ ਨੇ ਬਾਣੀ ਉਚਾਰਨ ਕੀਤੀ, ਆਪ ਨੂੰ ਪਤਾ ਹੈ ਮਿੱਤਰ ਪਿਆਰੇ ਨੂੰ ਹਰ ਮਰੀਦਾਂ ਦਾ ਕਹਿਣਾ, ਆਪ ਨੇ ਮਰੀਦਾਂ ਦੇ ਥਾਂ ਫਕੀਰਾਂ ਦਾ ਕਿਹਾ, ਮਿੱਤਰ ਪਿਆਰੇ ਨੂੰ ਹਾਲ ਫਕੀਰਾਂ ਦਾ ਕਹਿਣਾ। ਜਦੋਂ ਹੀ ਬਾਬਾ ਦੀਪ ਸਿੰਘ ਨੇ ਸਤਸੰਗ ਜੀ ਹੱਥ ਜੋੜ ਕੇ ਬੇਨਤੀ ਕਰਤੀ, ਕਹਿੰਦੇ ਮਹਾਰਾਜ ਆਪ ਪਾਤਸ਼ਾਹ ਦੇ ਪਾਤਸ਼ਾਹ ਹੋ, ਫਕੀਰ ਤਾਂ ਫੱਕਾ ਫੱਕਾ ਦਾਣੇ ਮੰਗਣ ਵਾਲਿਆਂ ਨੂੰ ਕਹਿੰਦੇ ਨੇ, ਤੁਹਾਡੇ ਵਾਸਤੇ ਤਾਂ ਮਹਾਰਾਜ ਇਹ ਸ਼ਬਦ ਸ਼ਬਦਾਂ ਨਹੀਂ। ਮਹਾਰਾਜ ਕਹਿੰਦੇ ਨਹੀਂ ਭਾਈ ਅਸੀਂ ਫਕੀਰ ਹੀ ਹਾਂ। ਕਹਿੰਦੇ ਮਹਾਰਾਜ ਮੇਰੀ ਬੇਨਤੀ ਹੈ ਇਹ ਸ਼ਬਦ ਬਦਲ ਦਿਓ। ਸਤਿਗੁਰੂ ਜੀ ਕਹਿੰਦੇ ਬਈ ਇਹ ਬਾਣੀ ਜਿਹੜੀ ਆ ਰਹੀ ਹੈ ਸੱਚਖੰਡ ਤੋਂ ਆ ਰਹੀ ਹੈ, ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਅਸੀਂ ਉਹਨਾਂ ਦੀ ਗੱਦੀ ਦੇ ਮਾਲਕ ਹੈ, ਇਹ ਜੀ ਰਸਨਾ ਤੇ ਉਤਰਦੀ ਹੈ ਤੁਹਾਨੂੰ ਆ ਰਹੀ ਹੈ, ਇਹਨੂੰ ਬਦਲਣਾ ਬਹੁਤ ਔਖਾ ਹੈ। ਕਹਿੰਦੇ ਮਹਾਰਾਜ ਸਾਡੀ ਤਾਂ ਬੇਨਤੀ ਇਹੀ ਹੈ ਅਸੀਂ ਫਕੀਰ ਤੁਹਾਨੂੰ ਕਿਹਾ ਕਰਾਂਗੇ। ਮਹਾਰਾਜ ਫਕੀਰ ਸੇ, ਮਹਾਰਾਜ ਕਹਿੰਦੇ ਸੀਸ ਦੇਵੇਗਾ ਸਿਰ ਵੱਟੇ ਬਦਲ ਹੋਊਗੀ। ਕਹਿੰਦਾ ਮਹਾਰਾਜ ਸਿਰ ਕਿੰਨੇ ਜਨਮ ਭਾਵੇਂ ਮੈਨੂੰ ਦੇ ਕੇ ਫਿਰ ਸਿਰ ਲਈ ਜਾਇਓ, ਪਰ ਤੁਸੀਂ ਫਕੀਰ ਨਹੀਂ ਹੋ। ਉਸ ਵੇਲੇ ਸੱਚੇ ਪਾਤਸ਼ਾਹ ਨੇ ਖਾਲਸਾ ਜੀ ਮਿੱਤਰ ਪਿਆਰੇ ਨੂੰ ਹਾਰ ਮਰੀਦਾਂ ਦਾ ਕਹਿਣਾ, ਮਰੀਦ ਨਾਲ ਸੇਵਕ ਦਾ ਹੈ ਇਹ, ਆਪ ਜੀ ਨੇ ਸਤਸੰਗ ਜੀ ਸੰਪਰਦਾਵਾਂ ਦੇ ਅੰਦਰ ਪ੍ਰਤਨ ਇਹੀਆਂ ਜਿਹੜੀਆਂ ਸਤਸੰਗਤ ਜੀ ਬਾਤਾਂ ਹਨ ਉਹ ਚਲੀਆਂ ਆ ਰਹੀਆਂ ਨੇ ਸੀਨਾ ਬਸੀਨਾ। ਸੋ ਰਹੋ ਵਿਚਾਰ, ਮਹਾਰਾਜ ਕਹਿੰਦੇ ਅਸੀਂ ਤਾਂ ਬਈ ਫਕੀਰ ਹੈ ਮਲਕ ਭਾਗੋ, ਫਕੀਰ ਬੇਪਰਵਾਹ ਹੋਇਆ ਕਰਦਾ ਹੈ, ਉਹ ਲੋਕਾਂ ਦੀ ਲੋਕ ਲਾਜ ਵਿੱਚ ਨਹੀਂ ਹੈ, ਕਿਸੇ ਦੀ ਕਨੋਡ ਨਹੀਂ ਹੋਇਆ ਕਰਦੀ ਫਕੀਰ ਨੂੰ। ਹਾਂਜੀ,
ਜਿਹੇ ਗੁਜਰੇ ਤੈ ਹੀ ਗੁਜਰਾਵੇ,
ਜਿਹੜੇ ਫਕੀਰ ਹੁੰਦੇ ਜਿਹੀ ਜੀ ਗੁਜਰੇ ਆਵੇ ਉਨੇ ਨੱਠਣ ਨਹੀਂ ਫਿਰਦੇ ਮੈਂ ਫਲਾਣੇ ਥਾਂ ਜਾਵਾਂ। ਜਿਹਾ ਜਿਹਾ ਸਮਾਂ ਬਣਿਆ ਉਹੋ ਜਿਹਾ, ਠੰਡ ਹੈ ਜੰਗਲ 'ਚ ਬੈਠੇ ਹੈ, ਲੋਕਾਂ ਦੇ ਰਜਾਈਆਂ ਨਹੀਂ ਮੰਗਦੇ, ਜਾ ਕੇ ਅੱਗ ਬਾਲ ਲੈਂਦੇ, ਧੂੰਆਂ ਬਾਲਿਆ ਰਾਤ ਗਾਹਾਂ, ਤੋ ਭਾਵ ਕੀ ਉਹ ਸੰਕੋਚ ਕੇ ਆਪਣੇ ਜੀਵਨ ਨੂੰ ਰੱਖਦੇ ਨੇ, ਫਕੀਰ ਕਿਸੇ ਦੇ ਅਧੀਨ ਨਹੀਂ ਹੁੰਦੇ।
ਜਹਾ ਬਣੀ ਅਚਵੀ ਤਹੀ,
ਜਿਹਾ ਜਿਹਾ ਬਣੀ ਭੋਜਨ ਸਵਾਦੀ ਨਹੀਂ ਹੋਇਆ ਕਰਦੇ ਸਾਧ, ਸਾਧ ਕੀ ਤੇ ਸਵਾਦੀ ਕੀ, ਜਿਹੀ ਜੀ ਬਣੀ ਉਹੀ ਜੀ ਸ਼ਕਲੀ। ਇਹ ਨੀ ਵੀ ਇੱਥੇ ਸੁੱਕੀ ਰੁੱਖੀ ਨੂੰ ਛੱਡ ਦੇ, ਚਲੋ ਉੱਥੇ ਸੁਨਗਧ ਤਲੀ ਤਲਦੇ ਪੂਰੀਆਂ ਉੱਥੇ ਚੱਲ ਕੇ ਛਕੀਏ। ਕਈ ਵਾਰੀ ਆਪਾਂ ਦੇਖ ਲੈਂਦੇ ਹਾਂ, ਕਹਿੰਦੇ ਵੀ ਗੁਰਦੁਆਰੇ ਦੇਖਦਾ ਜੇ ਇੱਥੇ ਨਹੀਂ ਹੈ, ਕਹਿੰਦੇ ਫਲਾਣੇ ਗੁਰਦੁਆਰੇ ਬਹੁਤ ਅੱਜ ਪਕਵਾਨ ਹੈ, ਉੱਥੇ ਚੱਲੀਏ ਆਪਾਂ ਗੱਡੀ ਦਵਲ ਕੇ ਹੁਣੇ। ਫਿਰ ਸਵਾਦੀ ਹੋਏ, ਸਾਧ ਤਾਨਾ ਨਾ ਹੋਏ। ਮਹਾਰਾਜ ਕਹਿੰਦੇ ਹੇ ਮਲਕ ਭਾਗੋ, ਸਾਡੇ ਅੰਦਰ ਕੋਈ ਐਸੀ ਵਿਚਾਰ ਨਹੀਂ ਹੈ। ਫਕੀਰ ਦਾ ਬੇਪਰਵਾਹ ਹੁੰਦਾ ਹੈ, ਜਿੱਥੇ ਜਿਹੀ ਜੀ ਬਣੀ ਭੁੱਖ ਲੱਗੀ ਉਹੀ ਜੀ ਛਕ ਲਈ।
ਲਾਲਚ ਅਚਵਨ ਨਾ ਹੈ,
ਸਾਨੂੰ ਛਕਣ ਦਾ ਲਾਲਚ ਨਹੀਂ ਹੈ।
ਜੈਸੇ ਦੇਵ ਹੈ ਅਨੁਕੂ,
ਜਿਵੇਂ ਜਿਵੇਂ ਕੋਈ ਫਕੀਰ ਨੂੰ ਸੁਭਾਵਨਾ ਦੇਖਦੇ ਆ, ਗੋਬਿੰਦ ਭਾਓ ਭਗਤ ਦਾ ਭੁੱਖਾ, ਜਿਹਾ ਜਿਹਾ ਕੋਈ ਪ੍ਰੇਮ ਨਾਲ ਭੋਜਨ ਦੇਵੇ,
ਹੋਰ ਕਰ ਹਰਖ ਸੋਖਾ ਹੈ,
ਉਹ ਖੁਸ਼ ਹੋ ਕੇ ਫਕੀਰ ਛਕ ਲੈਂਦਾ ਹੈ।
ਸੁਣ ਕਰ ਮਲਕ ਕਹੇ ਰਿਸ ਬੈਨਾ,
ਗੁੱਸਾ ਧਾਰ ਕੇ ਮਲਕ ਭਾਗੋ ਲੱਗਾ ਕਹਿਣ,
ਆਦਿ ਪਰੀ ਤਰੇ ਦੇ ਤੁਝ ਪੈਣਾ,
ਤੂੰ ਉਲਟ ਹੋ ਰਿਹਾ ਮੇਰੇ ਤੋਂ, ਤੈਨੂੰ ਹਿਰਦੇ ਚ ਡਰ ਨੀ ਮੇਰਾ। ਕਹਿੰਦਾ
ਸੁਣੀ ਹਮੇ ਤਬ ਖੱਤਰੀ ਜਾਤਾ,
ਮੈਂ ਸੁਣਿਆ ਵੀ ਮੈਂ ਵੀ ਖੱਤਰੀ ਆ, ਉਹ ਵੀ ਖੱਤਰੀ ਸੀ ਨਾ ਮਲਕ ਭਾਗੋ। ਕਹਿੰਦਾ ਤੂੰ ਮੇਰੇ ਸਰੀਕੇ ਚੋਂ ਹੈ, ਖੱਤਰੀ ਆ ਤੇਰੀ ਵੀ ਜਾਤ,
ਸ਼ੂਦਰਨ ਸਦਨ ਅਸਨ ਨਿਤ ਖਾਤਾ,
ਤੂੰ ਉਹ ਦਿਖਾਣ ਦੇ ਸੂਦਰ ਦੇ ਘਰ ਜਾ ਕੇ ਭੋਜਨ ਰੋਜ਼ ਛਕਦਾ,
ਤਪਾ ਰਖਾਇਓ ਆਖੇ ਤੋਹੀ,
ਆਪਣਾ ਨਾਂ ਤੂੰ ਤਪਾ ਰਖਾਈ ਬੈਠਾ,
ਦੇਖਤ ਹੀਰ ਸੁਪਜੈ ਮੋਹੀ,
ਮੈਨੂੰ ਤਾਂ ਤੈਨੂੰ ਦੇਖ ਦੇਖ ਕੇ ਗੁੱਸਾ ਚੜੀ ਜਾਂਦਾ। ਦੇਖ ਲੋ ਖਾਲਸਾ ਜੀ, ਸਤਿਗੁਰੂ ਨਾਨਕ ਦੇਵ ਜੀ ਦਰਸ਼ਨ ਭਾਈ ਲਾਲੋ ਵੀ ਕਰਦਾ ਹੀ ਸੀ ਨਾ, ਉਹਨੂੰ ਗੁੱਸਾ ਚੜਦਾ ਸੀ। ਉਹ ਕਹਿੰਦਾ ਸੀ ਧੰਨ ਹੈ ਮੇਰਾ ਜਨਮ ਸਫਲਾ ਹੋ ਗਿਆ, ਅੱਖਾਂ ਉਹਦੀਆਂ ਵੀ ਦੇਖਦੀਆਂ ਗੁਰੂ ਨਾਨਕ ਦੇਵ ਜੀ ਨੂੰ, ਬਦਾਨੇ ਦੀਆਂ ਵੀ ਦੇਖਦੀਆਂ ਨੇ, ਲੇਕਿਨ ਮਲਕ ਭਾਗੋ ਦੀਆਂ ਅੱਖਾਂ ਵੀ ਦੇਖਦੀਆਂ ਨੇ ਕਿ ਨਹੀਂ, ਕੀ ਉਹਦੀ ਨੀ ਕਲਿਆਣ ਹੋ ਜਾਣੀ? ਜੇ ਦੇਖੋ ਉਹ ਗੁੱਸੇ ਨਾਲ ਦੇਖ ਰਿਹਾ, ਹੰਕਾਰੀ ਹੈ।
ਬ੍ਰਹਮ ਭੋਜ ਕੋ ਨਾਮ ਰਖੇਈ,
ਬ੍ਰਹਮ ਭੋਜ ਕਹਿੰਦੇ ਅਸੀਂ ਨਾਮ ਰੱਖਿਆ ਜੱਗ ਹੈ ਜਿਹੜਾ, ਕਿਉਂ ਬ੍ਰਾਹਮਣਾਂ ਨੂੰ ਪਹਿਲਾਂ ਛਕਾਇਆ ਕਰਦੇ, ਇਸ ਕਰਕੇ ਬ੍ਰਹਮ ਭੋਜ ਇਹਦਾ ਨਾਂ ਹੈ।
ਅਨਪਾ ਕਰ ਨੀਚ ਅਚੇਈ,
ਮੇਰੇ ਬ੍ਰਹਮ ਭੋਜਨ ਵਿੱਚ ਭੋਜ ਵਿੱਚ ਛਕਿਆ ਨੀ ਜੱਗ ਵਿੱਚ ਤਾਂ ਭੋਜਨ, ਉਹ ਨੀਚ ਦੇ ਘਰ ਵਿੱਚ ਤੂੰ ਪਵਿੱਤਰ ਸਮਝ ਕੇ ਛਕਦਾ।
ਰਹੇ ਬੁਲਾਏ ਨਾ ਹਮ ਘਰ ਆਵਾ,
ਮੈਂ ਬੁਲਾ ਵੀ ਰਿਹਾ ਫੇਰ ਮੇਰੇ ਘਰ ਨੀ ਆਇਆ ਤੂੰ,
ਕਹਿ ਕੋ ਕਹਿਣ ਨਾ ਮਨ ਮਹਿ ਲਿਆਵਾ,
ਕਿਸੇ ਦਾ ਕਿਹਾ ਵੀ ਤੂੰ ਮਨ ਵਿੱਚ ਨੀ ਪ੍ਰਵਾਹ ਨੀ ਕਰਦਾ।
ਖੱਤਰੀ ਬੈਸਨ ਸਭ ਖਾਇਓ,
ਸਾਰੇ ਖੱਤਰੀ ਬ੍ਰਾਹਮਣ ਸੂਦ ਬਹਿ ਜਿੰਨੇ ਚਾਰੇ ਵਰਨਾ ਦੇ ਸਭ ਨੇ ਮੇਰੇ ਘਰ ਭੋਜਨ ਛਕਿਆ।
ਉਹ ਨਾ ਇਹ ਕਹਿ ਰਹੇ ਦਾ ਪਾਇਓ,
ਦੇਖੋ ਲੋਕਾਂ ਨੂੰ ਨਾਲਦਿਆਂ ਨੂੰ ਸਭਾ ਚ ਬੈਠਾ ਨਾ ਮਲਕ ਭਾਗੋ, ਕਹਿੰਦਾ ਦੇਖੋ ਇਹਦੀ ਅਕਲ ਫਕੀਰ ਦੀ ਕਿੱਥੇ ਗਈ ਆ ਤਪੇ ਦੀ, ਇਹਨੇ ਆ ਕੇ ਭੋਜਨ ਹੀ ਨੀ ਛਕਿਆ।
ਸੁਣ ਸ਼੍ਰੋਣਨ ਸ਼੍ਰੀ ਗੁਰੂ ਭਨੈ,
ਸਤਿਗੁਰੀ ਸੁਣਦੇ ਰਹੇ ਹੰਕਾਰ ਨਾਲ ਬਚਨ ਬੋਲਦਾ ਸੀ। ਮਹਾਰਾਜ ਬੋਲੇ
ਆਨੋ ਅਵੇ ਆਹਾਰ,
ਕਹਿੰਦੇ ਮਲਕ ਭਾਗੋ ਚੰਗਾ ਭਾਈ ਲਿਆ ਆਪਦਾ ਭੋਜਨ ਜਿਹੜਾ ਤੂੰ ਮੈਨੂੰ ਛਕਾਉਣਾ ਚਾਹੁੰਦਾ।
ਬ੍ਰਹਮ ਭੋਜ ਮੈਂ ਜੋ ਕਰਿਓ,
ਜਿਹੜਾ ਤੂੰ ਬ੍ਰਹਮ ਭੋਜ ਦੇ ਵਿੱਚ ਭੋਜਨ ਬਣਾਇਆ,
ਰਹੇ ਨਾ ਚਾਹੇ ਤੁਮਾਰ,
ਤੇਰੇ ਮਨ ਵਿੱਚ ਇੱਛਾ ਨਾ ਰਹਿ ਜੇ ਵੀ ਛਕਿਆ ਨੀ ਲਿਆ ਕਰਾਂ,
ਤੇ ਸੋ ਕਹਿ ਲਾਲੋ ਸੋ ਭਖਾ।
ਨਾਲ ਹੀ ਤਸਾ ਸੁਣੀ ਮਲਕ ਭਾਗੋ ਨੂੰ ਕਹਿੰਦਾ ਲਿਆ ਪਰੋਸ, ਜਿਹੜਾ ਤੂੰ ਭੋਜਨ ਬਣਾਇਆ ਲੋਕਾਂ ਨੇ ਛਕਿਆ, ਨਾਲੇ ਇਸ਼ਾਰਾ ਭਾਈ ਲਾਲੋ ਨੂੰ ਵੀ ਕਰ ਦਿੱਤਾ।
ਆਨੋ ਅਸਨ ਹੋਏ ਕੁਛ ਰਾਖਾ,
ਭਾਈ ਭੋਜਨ ਬਚਿਆ ਹੋਊ ਘਰ ਲਾਲੋ, ਤੂੰ ਵੀ ਟੁਕੜਾ ਲਿਆ ਉੱਥੋਂ ਕੋਈ।
ਲਾਲੋ ਨਿਜ ਕਰਿਆ ਵਾ ਦੌਰਾ,
ਭਾਈ ਲਾਲੋ ਜੀ ਘਰ ਨੂੰ ਨੱਠਿਆ ਆਇਆ,
ਨੀਨ ਬੋਦਰੇ ਕੋ ਟੁੱਕ ਤੋਰਾ,
ਬਾਜਰੇ ਦੀ ਰੋਟੀ ਸੀ ਸਤਸੰਗ ਜੀ ਬਚੀ ਹੋਈ ਛਕਣ ਤੋਂ, ਉਹ ਟੁੱਕ ਲੈ ਗਿਆ।
ਮਲਕ ਅਸਨ ਸਨਗਦ ਮਗਾਵਾ,
ਉਧਰ ਮਲਕ ਭਾਗੋ ਨੇ ਤਾਂ ਤਲੀਆਂ ਹੋਈਆਂ ਪੂੜੇ ਪੂੜੀਆਂ ਹੋਰ ਖੀਰ ਵਗੈਰਾ ਬਹੁਤ ਥਾਲ ਚ ਪਾਈਆਂ ਹੋਈਆਂ, ਉਹ ਰੱਖ ਦਿੱਤੀਆਂ ਮੂਹਰੇ।
ਬ੍ਰਹਮ ਭੋਜ ਮੈਂ ਜੋ ਕਰਵਾਵਾ,
ਜੋ ਇਸਨੇ ਜੱਗ ਕਰਾਇਆ ਸੀ,
ਪੂਰਕਾ ਬੋਰ ਤੇ ਹਾਵ,
ਬੜਾ ਪ੍ਰਸ਼ਾਦ ਹੈ, ਪੂੜੇ ਹੈ ਪੂੜੀਆਂ ਹਨ,
ਬੇਬੇ ਦਾ ਹਾਰ ਮੰਗਾਇਓ ਤਾਵਲ,
ਜਿਹੜਾ ਘਿਓ ਚ ਤਲਿਆ ਹੋਇਆ ਸਾਰਾ ਨਾਨਾ ਤਰ੍ਹਾਂ ਦਾ ਭੋਜਨ ਮੰਗਾਇਆ,
ਅੱਗੇ ਸ਼੍ਰੀ ਨਾਨਕ ਕੇ ਰਾਖੇ,
ਸਤਿਗੁਰਾਂ ਦੇ ਮੂਹਰੇ ਰੱਖ ਦਿੱਤਾ ਵੱਡਾ ਥਾਲ,
ਖਾਹੋ ਚਾਹੋ ਸੋ ਇਉਂ ਮੁਖ ਭਾਖੇ,
ਦੇਖੋ ਕਹਿੰਦਾ ਜਿੰਨੀ ਤੁਹਾਡੀ ਇੱਛਾ ਛਕੋ ਇਸ ਨੂੰ।
ਲਾਲੋ ਕੀ ਦਿਸ਼ ਦੇਖਦੇ ਅੱਲਾ,
ਮਹਾਰਾਜ ਉਡੀਕਦੇ ਨੇ ਵੀ ਭਾਈ ਲਾਲੋ ਵੀ ਆ ਜਾਵੇ, ਆ ਗਿਆ ਜਦ ਨੂੰ
ਇਹਦੇ
ਹੱਥੋਂ ਸਤਸੰਗੀ ਬਾਜਰੇ ਦਾ ਸੁੱਕਾ ਪ੍ਰਸ਼ਾਦਾ ਸਾਦਾ ਜਿਹਾ ਉਹ ਪਕੜ ਲਿਆ।
ਬਾਵੇਂ ਕਰ ਮਹਿ ਤੂੰ ਭੂਪ,
ਧੰਨ ਸੱਚੇ ਪਾਤਸ਼ਾਹ ਸਤਸੰਗਤ ਜੀ, ਸੱਜੇ ਖੱਬੇ ਹੱਥ ਦਾ ਫਰਕ ਹੈ, ਮਰਜ਼ਾਦਾ ਵਿੱਚ ਵੀ ਦੱਸਿਆ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਪੱਤਰ ਉਹ ਸੱਜੇ ਹੱਥ ਨਾਲ ਦੀਦਾ ਹੈ, ਖੱਬੇ ਨਾਲ ਨੇ। ਜੰਗਲ ਪਾਣੀ ਦੀ ਕਿਰਿਆ ਜਿਹੜੀ ਹੈ ਉਹ ਖੱਬੇ ਹੱਥ ਨਾਲ ਕਰੀਦੀ ਆ, ਸੱਜੇ ਨਾਲ ਨਹੀਂ। ਭੋਜਨ ਮੂੰਹ ਚ ਪਾਈਦਾ ਤਾਂ ਸੱਜੇ ਨਾਲ ਪਾਈਦਾ, ਖੱਬੇ ਨਾਲ ਨਹੀਂ। ਇਹ ਐ ਨਾ ਸਮਝਣਾ ਨਾ, ਇਹ ਸੁੱਚਵਾਂ ਦੇ ਨਿਯਮ ਹਨ। ਜਿਹੜਾ ਖੱਬਾ ਹੱਥ ਹੈ ਇਹ ਸਤਸੰਗ ਸੱਜੇ ਨਾਲੋਂ ਉੱਤਮ ਨਹੀਂ, ਸੁੱਜਮ ਸੱਜਾ ਉੱਤਮ ਮੰਨਿਆ ਹੈ। ਆਪ ਜੀ ਨੇ ਸਤਸੰਗਤ ਜੀ ਉਹ ਹੱਕ ਦੀ ਕਮਾਈ ਦਾ ਭੋਜਨ ਸੀ, ਭਾਈ ਲਾਲੋ ਦਾ ਸੱਜੇ ਹੱਥ ਚ ਲਿਆ, ਇਹਦੇ ਜਿਹੜੇ ਬੇਈਮਾਨੀ ਦੇ ਖੂਨ ਨਚੋੜਿਆ ਸੀ ਪੂੜੇ, ਉਹ ਖੱਬੇ ਹੱਥ ਚ ਫੜੇ ਹਨ।
ਦਾਹਨ ਟੁਕੜਾ ਧਾਰ,
ਸੱਜੇ ਹੱਥ ਵਿੱਚ ਟੁਕੜਾ ਲਿਆ,
ਹੱਥ ਚ ਪੀੜੇ ਜੁਗਲ ਜਬ,
ਜਦੋਂ ਦੋਨੋਂ ਹੱਥ ਘੁੱਟੇ ਮੁੱਠੀਆਂ,
ਕੀਰਤ ਲੋਕ ਅਪਾਰ,
ਸਾਰੇ ਲੋਕ ਦੇਖ ਰਹੇ ਹਨ।
ਦੋਹਾਂ ਹੱਥ ਤੇ ਨਿਕਸੀ ਧਾਰਾ,
ਦੋਨਾਂ ਹੱਥਾਂ ਚ ਮਹਾਰਾਜ ਦੇ ਸਤਸੰਗ ਦੀ ਧਾਰਾਂ ਨਿਕਲੀਆਂ।
ਲੋਕਾਂ ਕੀ ਸਭਾ ਮਜਾਰਾ,
ਸਾਰੇ ਲੋਕਾਂ ਦੀ ਸਭਾ ਸਜੀ ਹੈ, ਮਲਕ ਭਾਗੋ ਵੀ ਆਕੜਨਾ ਬੈਠਾ।
ਇੱਕ ਤੇ ਦੂਧ ਰਗਤ ਇੱਕ ਨਿਸਰੀ,
ਖਾਲਸਾ ਜੀ ਆਖੋ ਵਾਹਿਗੁਰੂ। ਸੱਜੇ ਹੱਥੋਂ ਜਿੱਥੇ ਭਾਈ ਲਾਲੋ ਦਾ ਟੁਕੜਾ ਸੀ ਉਹਦੇ ਚ ਦੁੱਧ ਨਿਕਲਿਆ ਹੈ, ਦੁੱਧ ਚੋ ਰਿਹਾ ਹੈ। ਦੂਜੇ ਪਾਸੇ
ਗੰਗ ਸਰਸਤੀ ਸੀ ਤਹਿ ਪਸਰੀ,
ਤੇ ਉਹ ਦੂਜੇ ਪਾਸੇ ਖੂਨ ਦੀ ਧਾਰਾ ਨਿਕਲੀ ਹੈ, ਮਾਨੋ ਦੋ ਨਦੀਆਂ ਚੱਲ ਚਲਾ ਦਿੱਤੀਆਂ। ਕਿਉਂ? ਜਿਹੜੀ ਤ੍ਰਿਵੇਣੀ ਹੈ ਗੰਗਾ ਜਮੁਨਾ ਸੁਰਸਤੀ, ਇਹਦੇ ਸਤਸੰਗ ਜੀ ਜਮੁਨਾ ਦਾ ਕਾਲਾ ਪਾਣੀ ਮੰਨਿਆ ਹੈ, ਗੰਗਾ ਦਾ ਉੱਜਲ ਪਾਣੀ ਮੰਨਿਆ ਹੈ, ਸੁਰਸਤੀ ਦਾ ਲਾਲੀ ਰੰਗ ਤੇ ਪਾਣੀ ਮੰਨਿਆ। ਇਹ ਮਾਨੋ ਸੁਰਸਤੀ ਨਦੀ ਤੇ ਗੰਗਾ ਹੀ ਦੋਨੋਂ ਵਹਾ ਦਿੱਤੀਆਂ ਮਹਾਰਾਜ ਨੇ ਆਪਣੇ ਕਰ ਕਬਲਾਂ ਵਿੱਚੋਂ। ਉਧਰ ਲਾਲ ਧਾਰਾ ਚੱਲ ਰਹੀ ਹੈ, ਉਧਰ ਉੱਜਲ ਚਿੱਟੀ ਦੁੱਧ ਦੀ ਵਰਗੀ ਚ ਧਾਰਾ ਚੱਲ ਰਹੀ ਹੈ।
ਇੱਕ ਦਿਸ ਦੁੱਧ ਪਰਤ ਧਰਮ ਆਹੀ,
ਧਰਤੀ ਤੇ ਦੁੱਧ ਦਾ ਧਾਰ ਚੱਲ ਰਹੀ।
ਇੱਕ ਦਿਸ ਸ਼ਰੋਣ ਤੇ ਨਿਚੜ,
ਦੂਜੇ ਪਾਸੇ ਖੂਨ ਨਿਚੜ ਰਿਹਾ।
ਹੱਥ ਚ ਪੀੜੇ ਸ੍ਰੀ ਗੁਰ ਜਿਉਂ
ਜਿਉਂ ਜਿਉਂ ਮਹਾਰਾਜ ਹੱਥ ਘੁੱਟਦੇ ਨੇ,
ਨਿਕਲੇ ਤਿੰਨ ਤੇ ਅਦਕ ਤਿਉ ਤਿਉਂ,
ਜਿਉਂ ਤਿਉਂ ਨਿਕਲਦੇ ਨੇ ਦੁੱਧ ਤੇ ਖੂਨ।
ਇੱਕ ਦਿਸ ਭੈ ਸਭਾ ਨਰ ਸਾਰੇ,
ਸਾਰੇ ਜਿੰਨੀ ਸਭਾ ਸੀ ਮਲਕ ਭਾਗੋ ਦੀ ਸਜੀ ਹੋਈ, ਸਾਰੇ ਦੇਖ ਕੇ ਹੈਰਾਨ ਹੋ ਰਹੇ ਹੈ।
ਇਹ ਚਰਜ ਕਬ ਨਹੀਂ ਨਿਹਾਰੇ,
ਕਹਿੰਦੇ ਵੀ ਐਸਾ ਕੌਤਕ ਸਾਰੀ ਉਮਰ ਨੀ ਦੇਖਿਆ।
ਹਸਨ ਵੇਖੇ ਤੇ ਰਕਤ ਨਿਕਾਸਾ,
ਭੋਜਨ ਦੇ ਵਿੱਚੋਂ ਖੂਨ ਨਿਕਲ ਰਿਹਾ,
ਇਨੋ ਇੱਕ ਤੇ ਦੁੱਧ ਪ੍ਰਕਾਸ਼ਾ,
ਇੱਕ ਵਿੱਚੋਂ ਦੁੱਧ ਕੱਢਿਆ ਮਹਾਰਾਜ ਜੀ ਨੇ।
ਭੀੜ ਭੂਰ ਭੌਨੰਗ ਭਰਿਓ,
ਸਾਰਾ ਇਹਦਾ ਘਰ ਭਰਿਆ ਹੋਇਆ ਸੀ, ਭੀੜ ਬੜੀ ਸੀ ਲੋਕਾਂ ਦੀ।
ਫੇਰ ਤਾਂ ਚਾਰਜ ਬਾਤ
ਦੇਖਦੇ ਨੇ ਵਾਰ ਵਾਰ ਘੜੇ ਘੜੀ ਘੜੀ ਹੈਰਾਨ ਹੋ ਕੇ,
ਉਹ ਵੀ ਤਾਂ ਸਮਝ ਨਾ ਆਵਈ,
ਆਪਸ ਵਿੱਚ ਹੀ ਕਹਿੰਦੇ ਵੀ ਕੀ ਵਿਧੀ ਹੋ ਗਈ, ਸਮਝ ਨਹੀਂ ਆਉਂਦੀ। ਇੱਕ ਪਾਸੇ ਲਹੂ ਇੱਕ ਪਾਸੇ ਦੁੱਧ ਹੈ,
ਇਸ ਤਾਂ ਹੈ ਵਖਿਆਤ,
ਪ੍ਰਗਟ ਦਿਸ ਵੀ ਰਿਹਾ, ਕੋਈ ਐਸੀ ਬਾਤ ਨਹੀਂ।
ਸ੍ਰੀ ਗੁਰੂ ਧਰਮ ਮੂਲ ਸੋ ਸਾਨੀ,
ਇੱਧਰ ਸਤਸੰਗ ਜੀ ਸਤਿਗੁਰੂ ਜੀ ਧਰਮ ਦਾ ਮੂਲ ਰੂਪ ਹਨ, ਐਸੀ ਧਰਮ ਦੇ ਵਿੱਚ ਸਤਸੰਗ ਜੀ ਸਮਿਲਿਤ, ਧਰਮ ਦੇ ਸਹਿਤ ਭਰੀ ਹੋਈ ਬਾਣੀ ਉਚਾਰਦੇ ਨੇ।
ਬੋਲੇ ਪਰਮ ਮਨੋਹਰ ਬਾਣੀ,
ਬਹੁਤ ਹੀ ਮਨ ਨੂੰ ਮੋਹਿਤ ਕਰਨ ਵਾਲੀ ਖਿੱਚਣ ਵਾਲੀ ਬਾਣੀ ਬੋਲੇ।
ਬਹੁਤ ਨਰਮ ਕੋ ਸ਼੍ਰੋਣ ਤਲੀਨਾ,
ਮਹਾਰਾਜ ਕਹਿੰਦੇ ਹੇ ਮਲਕ ਭਾਗੋ, ਤੂੰ ਬਹੁਤ ਸਾਰੇ ਲੋਕਾਂ ਦਾ ਖੂਨ ਨਚੋੜਿਆ ਹੈ,
ਕੋ ਬ੍ਰਹਮ ਭੋਜ ਤੈ ਕੀਨਾ,
ਉਹਦਾ ਤੂੰ ਜਗ ਕਰ ਬੈਠਾ ਹੈ।
ਇਹ ਕੇ ਅਜਬਤ ਪੁੰਨ ਪਲਾਈ,
ਇਹਦੇ ਤੇਰੇ ਭੋਜਨ ਛਕਣ ਨਾਲ ਜਿਹੜੇ ਪੁੰਨ ਕੀਤੇ ਨਾ ਖਾਣ ਵਾਲਿਆਂ ਦੇ ਸਭ ਚੱਕੇ ਜਾਣਗੇ, ਖੂਨ ਨਾਲ ਲਿਬੜ ਜਾਣਗੇ ਹਿਰਦੇ, ਉਹ ਉੱਜਲ ਨਹੀਂ ਰਹਿਣੇ। ਕਿਵੇਂ ਅਸੀਂ ਛਕਦੇ ਤੇਰਾ ਭੋਜਨ? ਹੱਕ ਪਰਾਇਆ ਨਾਨਕ ਉਹ ਸੂਰਸ ਗਾਏ, ਗੁਰ ਹੀ ਪੀਰ ਹਾਮਾ ਤਾਂ ਪਰੇ ਜਾ ਮਰਦਾਰ ਨਾ ਖਾਏ। ਜਿਹੜਾ ਪਰਾਇਆ ਹੱਕ ਹੈ ਉਹ ਸਤਸੰਗਤ ਜੀ, ਕੋਈ ਕਹਿੰਦਾ ਗਊ ਨਹੀਂ ਖਾਣੀ, ਕੋਈ ਕਹਿੰਦਾ ਉਹ ਕਹਿੰਦੇ ਸੂਰ ਨਹੀਂ ਖਾਣਾ, ਆਪਸ ਵਿੱਚ ਹੀ ਮੱਤਾਂ ਦੇ ਝਗੜੇ ਹਨ। ਮਹਾਰਾਜ ਕਹਿੰਦੇ ਵੀ ਪਰਾਇਆ ਹੱਕ ਕੋਈ ਮਾਸ ਨਾਲੋਂ ਘੱਟ ਨਹੀਂ ਹੈ, ਪਰਾਇਆ ਹੱਕ ਹੈ ਜਿਹੜਾ ਪ੍ਰਤੱਖ ਦੱਸ ਦਿੱਤਾ ਕਿ ਆ ਖੂਨ ਦੀਆਂ ਧਾਰਾਂ ਨੂੰ ਅਸੀਂ ਕਿਵੇਂ ਪੀਂਦੇ। ਹੇ ਮਰਗ ਭਾਗੋ,
ਗਲ ਮਲ ਸੋ ਧਨ ਕੀਆ ਕਠਾਈ,
ਤੈਂ ਪਾਪ ਕਰ ਕਰਕੇ ਗਰੀਬਾਂ ਦੇ ਗਲ ਘੁੱਟ ਘੁੱਟ ਕੇ ਤਾਂ ਧਨ ਇਕੱਠਾ ਕੀਤਾ।
ਸੁਣੋ ਮਾਲਕ ਜੇ ਕੋ ਸੁਧ ਨਾਹੀ,
ਹੇ ਭਾਗੋ ਮਲਕ, ਮਹਾਰਾਜ ਕਹਿੰਦੇ ਜਿਹਨੂੰ ਨਹੀਂ ਗਿਆਤ ਨਹੀਂ ਆਪਣੀ ਸੋਝੀ,
ਤੋ ਇਹ ਸ਼੍ਰੋਣ ਹਿਤ ਕਰ ਖਾਹੀ,
ਉਹ ਹਿਤ ਨਾ ਤੇਰਾ ਖੂਨ ਪੀਣਗੇ, ਤੇਰੇ ਘਰ ਆ ਕੇ ਪੂੜੇ ਪੂੜੀਆਂ ਖਾਣਗੇ, ਅਸੀਂ ਨੀ ਖਾਂਦੇ।
ਤਪਿਆਂ ਨੇ ਤਪ ਸੀਜੇ ਖਾਏ,
ਵੱਡੇ ਵੱਡੇ ਤਪੱਸੀ ਜਿਹੜੇ ਤਪੱਸਿਆ ਕਰਦੇ ਹਨ ਨਾ, ਉਹਨਾਂ ਦਾ ਤਪ ਤੁਪ ਸਭ ਖਤਮ ਹੋ ਜਾਂਦਾ ਜੇ ਇਹੋ ਜਿਹਾ ਭੋਜਨ ਛਕਦੇ। ਜੈਸਾ ਅੰਨ ਤੈਸਾ ਮਨ, ਜਿਹਾ ਜਿਹਾ ਅੰਨ ਹੋਵੇ ਉਹੋ ਜਿਹਾ ਸਤਸੰਗ ਜੀ ਮਨ। ਅੰਨ ਦਾ ਤਾਂ ਅਸਰ ਹੋਣਾ ਹੀ ਹੈ, ਪਾਣੀ ਦਾ ਹੋ ਜਾਂਦਾ ਖਾਲਸਾ ਜੀ। ਕੋਈ ਰਾਜਾ ਸ਼ਿਕਾਰ ਗਿਆ, ਪਿਆਸ ਲੱਗੀ, ਮਾਸ਼ਕੀ ਪਿੱਛੇ ਰਹਿ ਗਏ, ਕਹਿੰਦਾ ਵੀ ਬੜੀ ਮੁਸ਼ਕਿਲ ਬਣ ਗਈ, ਪਿਆਸ ਬਹੁਤ ਲੱਗੀ, ਕੋਈ ਸਾਧੂ ਸਤ ਸੰਗਤ ਜੀ ਕੁਟੀਆ ਚ ਬੈਠਾ ਭਜਨ ਕਰਦਾ ਹੈ, ਉਹਦਾ ਤੁੰਗਾ ਟੰਗਿਆ ਸੀ ਪਾਣੀ ਦਾ, ਆਪ ਸਮਾਧੀ ਚ ਬੈਠਾ ਸੀ। ਰਾਜੇ ਨੇ ਸੋਚਿਆ ਵੀ ਆ ਸੰਤ ਬੈਠਾ ਹੈ, ਪਾਣੀ ਤਾਂ ਇਹਦੇ ਕੋਲ ਹੈਗਾ, ਕਾਹਨੂੰ ਬੁਲਾਉਣਾ, ਸਮਾਧੀ ਚ ਬੈਠਾ ਹੈ, ਪਾਣੀ ਇਹਦਾ ਪੀ ਲੈਂਦੇ ਆ, ਮੇਰੇ ਮਾਸ਼ਕੀ ਆਉਣਗੇ ਫਿਰ ਇਹਦਾ ਤੁੰਬਾ ਭਰ ਦਿਆਂਗੇ ਪਾਣੀ ਨਾਲ। ਪਾਣੀ ਪੀ ਲਿਆ ਸਾਧੂ ਸੰਗਤ ਜੀ, ਜਦ ਨੂੰ ਸਤਸੰਗ ਜੀ ਮਾਸ਼ਕੀ ਆ ਗਏ, ਉਹਨਾਂ ਨੂੰ ਕਹਿੰਦਾ ਵੀ ਮੈਨੂੰ ਪਿਆਸ ਬੜੀ ਲੱਗੀ ਸੀ। ਰਾਜਾ ਕਹਿੰਦਾ, ਅਮੀਰ ਵਜ਼ੀਰਾਂ ਨੂੰ ਕਹਿੰਦਾ, ਸੰਤ ਹੈ ਉੱਠੂਗਾ ਪਾਣੀ ਪੀਊ, ਇਹ ਖਾਲੀ ਹੋ ਗਿਆ ਤੁੰਗਾ, ਲਿਆਓ ਪਾਣੀ ਭਰ ਦਈਏ। ਉਹ ਜਿਹਾ ਸੁਗੰਧੀਆਂ ਵਾਲਾ ਪਾਣੀ ਰਾਜਾ ਪੀਂਦਾ ਸੀ ਬੜਾ ਸਪੈਸ਼ਲ, ਉਹ ਤੁੰਬੇ ਚ ਭਰ ਦਿੱਤਾ। ਆਪ ਗਾਹਾਂ ਸ਼ਿਕਾਰ ਖੇਡਣ ਚਲੇ ਗਏ। ਉਹ ਪਾਣੀ ਦਾ ਇੱਕਦਮ ਐਸਾ ਅਸਰ ਹੋਇਆ, ਖਾਲਸਾ ਜੀ ਕਹਿੰਦਾ, ਓਏ ਮਨਾ, ਜੰਗਲ ਉਹੀ ਹੈ ਜਿਹਦੇ ਸਾਧੂ ਵੀ ਵਿਚਰਦੇ ਨੇ, ਜੰਗਲ ਉਹੀ ਹੈ, ਮੈਂ ਵੀ ਇੱਥੇ ਵਿਚਰਦਾ, ਮੈਂ ਇੱਥੇ ਪਾਪ ਕਰਦਾ ਫਿਰਦਾ, ਨਰਕਾਂ ਨੂੰ ਥੌਂਸ ਹੇਡਦਾ, ਇਹ ਇੱਥੇ ਭਜਨ ਕਰਕੇ ਮੁਕਤੀ ਪ੍ਰਾਪਤ ਕਰਦੇ ਨੇ, ਹੈ ਜੰਗਲ ਉਹੀ ਇੱਕੋ ਹੀ। ਕਹਿੰਦਾ ਬਥੇਰਾ ਰਾਜ ਕਰ ਲਿਆ, ਸੁੱਖ ਤਾਂ ਕਿਤੇ ਮਾਣਿਆ ਨਹੀਂ, ਚਿੰਤਾ ਨੇ ਪਕੜ ਲਏ, ਜੇ ਕਿਤੇ ਭਗਤੀ ਚ ਲੱਗ ਜਾਈਏ ਚੰਗਾ ਹੀ ਹੈ, ਕਿਸੇ ਸੰਤ ਦੀ ਸ਼ਰਨ ਲਈਏ। ਉਧਰ ਤੁਹਾਨੂੰ ਇਹ ਵਿਚਾਰਾਂ ਉੱਠ ਰਹੀਆਂ ਨੇ ਪਾਣੀ ਦੇ ਅਸਰ ਕਰਕੇ, ਕੇਵਲ ਐਵੇਂ ਨੀ ਸੰਗਤ ਚ ਆ ਕੇ ਸਤਸੰਗ ਜੀ, ਜਿਹੜਾ ਆਪਾਂ ਜਲ ਵੀ ਛਕਦੇ ਹਾਂ ਉਹ ਵੀ ਗੁਰਸਿੱਖੋਂ ਪਵਿੱਤਰ ਹੈ। ਉਧਰ ਮਹਾਤਮਾ ਉੱਠੇ ਸਮਾਧੀ ਤੋਂ, ਉਹ ਰਾਜੇ ਦਾ ਪਾਣੀ ਪੀ ਬੈਠੇ, ਪਾਣੀ ਤਾਂ ਪੀ ਲਿਆ, ਫੁਰਨੇ ਹੋਣ ਲੱਗ ਗਏ। ਕਹਿੰਦਾ ਮਰ ਗਏ, ਸੇਕ ਧੂਣੀਆਂ ਸੇਕਦੇ, ਪੁੱਠੇ ਲਟਕਦੇ, ਆ ਰਾਜੇ ਲੋਕ ਸੁੱਖ ਲੈਂਦੇ ਨੇ, ਜਿਹਦੇ ਰਾਜ ਭਾਗ ਹੋਵੇ, ਮੌਜ ਨਾਲ ਗਦੇਲਿਆਂ ਤੇ ਪਈਏ, ਆਨੰਦ ਮਾਣੀਏ, ਸਾਰੀ ਦੁਨੀਆ ਆਗਿਆ ਚ ਹੋਵੇ, ਫੁਰਨਾ ਫੁਰਿਆ ਵੀ ਰਾਜ ਭਾਗ ਮਿਲਣਾ ਚਾਹੀਦਾ। ਉਹ ਪਾਣੀ ਦਾ ਹੀ ਅਸਰ ਹੋਇਆ। ਰਾਜੇ ਨੇ ਤਾਂ ਸੱਤਵੀਂ ਰਾਤ ਮਸਾਂ ਰਾਤ ਨੂੰ ਬਤੀਤ ਕੀਤੀ, ਇੰਨਾ ਬਰਾਗ ਹੋਇਆ, ਅਗਲੇ ਦਿਨ ਸਭ ਕੁਝ ਛੱਡ ਕੇ ਔਰ ਮਹਾਤਮਾ ਦੇ ਚਰਨਾਂ ਤੇ ਆ ਡਿੱਗਿਆ। ਕਹਿੰਦਾ ਸੰਤ ਜੀ, ਮੇਰੇ ਤੇ ਕਿਰਪਾ ਕਰੋ, ਮੈਨੂੰ ਉਪਦੇਸ਼ ਦਿਓ। ਕਹਿੰਦੇ ਉਪਦੇਸ਼ ਸਸਤਾ ਐਵੇਂ ਮਿਲ ਜਾਂਦਾ? ਕਹਿੰਦੇ ਕਿਉਂ, ਆਪਾਂ ਨੂੰ ਚੇਤੇ ਕਰੋ, ਜਿੰਨੇ ਅੰਮ੍ਰਿਤਧਾਰੀ ਨੇ, ਜਦੋਂ ਆਪਾਂ ਪੰਜ ਪਿਆਰਾਂ ਕੋਲ ਉਪਦੇਸ਼ ਲੈਣ ਆਉਂਦੇ ਹਾਂ, ਅੰਮ੍ਰਿਤ ਉਹ ਕੀ ਆਪਾਂ ਨੂੰ ਪੁੱਛਦੇ ਕਹਿੰਦੇ ਨੇ? ਕਹਿੰਦੇ ਨੇ ਸੀਸ ਗੁਰੂ ਕਾ ਸਮਝੇਗਾ ਕਾਪ ਦਾ? ਕਹਿੰਦੇ ਭਾਈ, ਸੀਸ ਅੱਜ ਤੋਂ ਗੁਰੂ ਕਾ, ਵਾਅਦਾ ਕਰਾਉਂਦੇ ਹੈ, ਉਹਨਾਂ ਪੰਜਾਂ ਪੈਰਾਂ ਦਾ ਦਿੱਤਾ ਸੀ, ਆਪਾਂ ਨਾਲ ਵਾਅਦਾ ਕਰਦੇ ਹਾਂ, ਸਿਰ ਦੇ ਕੇ ਸਤਸੰਗ ਜੀ ਅੰਮ੍ਰਿਤ ਮਿਲਦਾ ਹੈ। ਉਪਦੇਸ਼ ਐਵੇਂ ਨਹੀਂ ਸਸਤਾ ਨਹੀਂ ਹੈ। ਤਨ ਮਨ ਜਿੰਨਾ ਚਿਰ ਨਾ ਵਾਰੀਏ, ਉਹਨਾਂ ਚਿਰ ਗੁਰਬਾਣੀ ਸਤਸੰਗ ਜੀ ਪੂਰਾ ਆਪਣੇ ਤੇ ਅਸਰ ਨਹੀਂ ਕਰਦੀ। ਜਦੋਂ ਇਸ ਨੇ ਸਤਸੰਗ ਜੀ ਸਭ ਕੁਛ ਵਾਰ ਦਿੱਤਾ, ਕਹਿੰਦਾ ਮਹਾਰਾਜ ਰਾਜ ਭਾਗ ਵੀ ਦਿੱਤਾ, ਤਨ ਮਨ ਸਭ ਦਿੱਤਾ, ਜਦੋਂ ਹੀ ਸਤਸੰਗ ਜੀ ਆਪ ਤਾਂ ਤਪੱਸਿਆ ਕਰਨ ਲੱਗ ਗਿਆ, ਰਾਜੇ ਨੇ ਸੋਚਿਆ ਵੀ ਭਗਵਾਨ ਨੇ ਬੜੀ ਸੁਣੀ ਹੈ ਮੇਰੀ, ਰਾਜ ਹੀ ਪ੍ਰਾਪਤ ਹੋ ਗਿਆ, ਭਾਵ ਪਾਣੀ ਦੇ ਜੇਰੇ ਅਸਰ ਹੋ ਕੇ ਉਹ ਜਾ ਕੇ ਤਪੱਸਿਆ ਕਰਨ ਲੱਗ ਗਿਆ। ਉਹ ਜਿਹੜਾ ਸੰਤ ਸੀ ਉਹ ਤਾਂ ਮੌਜ ਨਾਲ ਰਾਜ ਭਾਗ ਮਾਰ ਲਿਆ, ਰਾਣੀਆਂ ਪ੍ਰਾਪਤ ਕਰ ਲਈਆਂ, ਸਭ ਕੁਛ ਹੋ ਗਿਆ ਬਾਗ ਬਗੀਚੇ। ਜੇ ਪਾਣੀ ਦਾ ਅਸਰ ਹੋ ਸਕਦਾ ਹੈ ਤਾਂ ਅੰਨ ਦਾ ਤਾਂ ਬਹੁਤਾ ਹੀ ਹੁੰਦਾ। ਤਾਂ ਮਹਾਰਾਜ ਜੀ ਕਹਿ ਰਹੇ ਨੇ, ਭਾਈ ਜਿਹੜਾ ਤੇਰਾ ਭੋਜਨ ਹੈ ਇਹ ਖੂਨ ਦੀਆਂ ਘੁੱਟਾਂ ਹਨ, ਜੇ ਅਸੀਂ ਛਕ ਲੈਂਦੇ ਤਪੀਆਂ ਦੇ ਤਪ ਨਾਸ ਹੋ ਜਾਂਦੇ। ਇਸ ਕਰਕੇ ਗੁਰਸਿੱਖੋ, ਭੋਜਨ ਗ੍ਰਿਸ਼ਤੀ ਦਾਨ ਕਰਦਾ ਹੈ, ਇਹ ਦੇਖ ਲਵੇ ਮੈਂ ਪਾਪ ਕਰਦਾ ਕਿ ਪੁੰਨ ਕਰਦਾ। ਹੱਕ ਦੀ ਕਮਾਈ ਦਾ ਛਕਾਓ ਗੁਰਸਿੱਖਾਂ ਨੂੰ, ਜੇ ਬੇਹੱਕਾ ਛਕਾਓਗੇ ਉਲਟਾ ਪਾਪ ਲੱਗੂ, ਇਹਨੂੰ ਨਾ ਛਕਾਇਆ ਹੀ ਚੰਗਾ, ਪਾਪ ਤੋਂ ਤਾਂ ਬਚ ਰਹੋਗੇ। ਸੋ ਜਦੋਂ ਵੀ ਕੋਈ ਗੁਰੂ ਘਰ ਵਿੱਚ ਲੰਗਰ ਚ ਕੋਈ ਵਸਤੂ ਲਿਆਉਣੀ ਹੋਵੇ, ਉਹ ਧਰਮ ਦੀ ਕਿਰਤ ਦੀ ਹੋਣੀ ਚਾਹੀਏ, ਨਾ ਕਿ ਸਤਸੰਗ ਜੀ ਵੱਧ ਘੱਟ, ਉਹ ਸਮਾਂ ਤੇ ਪਾਪ ਲੱਗਦਾ ਹੈ। ਐਸੀਆਂ ਜਿਹੜੀਆਂ ਸਾਖੀਆਂ ਨੇ ਕਿ ਉਹ ਧਰਮ ਦਾ ਬੇਸ ਧਰਮ ਦੀ ਕਿਰਤ ਹੈ, ਜਿਹਦੀ ਧਰਮ ਦੀ ਕਿਰਤ ਨਹੀਂ ਉਹ ਗਾਹਾਂ ਤਰੱਕੀ ਕੀ ਕਰੂ, ਕੀ ਜਾਪ ਜਪੂਗਾ, ਕੀ ਸਤਸੰਗ ਜੀ ਭਉ ਭਗਤੀ ਦੇ ਵਿੱਚ ਪ੍ਰਵੇਸ਼ ਹੋਵੇਗਾ, ਨਹੀਂ ਹੁੰਦਾ ਹੈ। ਆਪ ਜੀ ਦੱਸ ਰਹੇ ਨੇ,
ਧਿਆਨੀ ਧਿਆਨ ਨਾ ਲੱਗੇ ਲਗਾਏ।
ਵਾਹਿਗੁਰੂ ਮਹਾਰਾਜ ਕਹਿੰਦੇ, ਹੇ ਬਰਕ ਭਾਗੋ, ਜਿੰਨਾ ਮਰਜ਼ੀ ਧਿਆਨ ਲਾਉਣ ਲੱਗ ਜਾਵੇ ਧਿਆਨੀ ਬਣ ਕੇ, ਬੇਈਮਾਨੀ ਦੀ ਕਿਰਤ ਜਿਹੜੀ ਹੈ ਨਾ, ਨਖਿੱਧ ਲੋਕਾਂ ਦੀ, ਉਹ ਛੱਕ ਕੇ ਧਿਆਨ ਨੀ ਲੱਗੇਗਾ ਕਦੇ ਵੀ।
ਖਾਵਤ ਮਨ ਕੋ ਕਰਤ ਮਲੀਨਾ,
ਖਾਂਦੇ ਸਾਰੀ ਮਨ ਨੂੰ ਮੈਲਾ ਕਰ ਦਿੰਦੀ ਹੈ।
ਹਰ ਜਸ ਰੰਗ ਨਾ ਚੜੇ ਨਵੀਨਾ,
ਨਵੇਂ ਤੋਂ ਨਵਾਂ ਜਿਹੜਾ ਹਰੀ ਦਾ ਜਸ ਰੂਪੀ ਰੰਗ ਪ੍ਰੇਮ ਹੈ ਉਹ ਨਹੀਂ ਚੜਦਾ।
ਖੁਦ ਜਿਨ ਕੇ ਹਿਰਦੇ ਵਿਖਾਏ,
ਮਹਾਰਾਜ ਕਹਿੰਦੇ ਹੇ ਮਲਕ ਭਾਗੋ, ਜਿਨ੍ਹਾਂ ਨੂੰ ਵਿਚਾਰਵਾਨਾਂ ਨੂੰ ਮਨ ਵਿੱਚ ਸੋਝੀ ਹੈ, ਗਿਆਤ ਹੈ,
ਦੋ ਕਿਉਂ ਸ਼ਰੋਣ ਦਿੱਤੀ,
ਉਹ ਕਿਉਂ ਖੂਨ ਪੀਣਗੇ, ਪੀ ਜਾਣ ਸਾਰੇ ਲੋਕ।
ਪੁੰਨਹੀਨ ਨਿਜ ਕਿਉਂ ਕਰੇ,
ਆਪਣੇ ਆਪ ਨੂੰ ਪੁੰਨਾ ਤੋਂ ਖਾਲੀ ਕੌਣ ਕਰਨਾ ਚਾਹੁੰਦਾ ਹੈ।
ਸਮਝ ਦੇਖੀਏ ਲਿਖੀ,
ਆਪਣੇ ਹਿਰਦੇ ਸਮਝ ਕੇ ਦੇਖ ਲੈ,
ਲੋਕੋ ਸ਼ੂਦਰ ਧਾਮੂ,
ਆ ਦੇਖ ਜਿਹਨੂੰ ਸ਼ੂਦਰ ਦੱਸਦਾ, ਇਹ ਗਰੀਬ ਦਾ ਭੋਜਨ ਦੇਖ ਲੈ,
ਨਿਕਸ਼ਤ ਪੈ ਜੇ ਤੇ ਅਭਰਾਮੂ,
ਜਿਹਦੇ ਚੋਂ ਬੜਾ ਸੁੰਦਰ ਦੁੱਧ ਨਿਕਲ ਰਿਹਾ ਹੈ।
ਬ੍ਰਹਮ ਭੋਜ ਦੋ ਤਿੰਨੇ ਤਿੰਨ ਕੇ,
ਇਹਦੇ ਘਰ ਹੈ ਰੋਜ ਬ੍ਰਹਮ ਭੋਜ, ਤੇਰਾ ਤਾਂ ਇੱਕ ਦਿਨ ਦਾ ਬ੍ਰਹਮ ਭੋਜ ਹੈ ਨਾ, ਵੀ ਖੂਨ ਨੁਚੜਦਾ ਹੈ। ਇਹ ਜਿਹੜਾ ਰੋਜ ਗ੍ਰਿਸਤੀ ਦੇ ਘਰ ਵਿੱਚ ਧਰਮ ਦੀ ਕਿਰਤ ਕਰਦਾ, ਜੇ ਘਰ ਸਾਧਨਾ ਸੇਵੀਏ ਹਰ ਕੀ ਪੂਜਾ ਨਾ ਹੈ, ਤੇ ਘਰ ਮਰ ਹਰ ਸਾਰ ਕੇ ਭੂਤ ਬਸੇ ਤਨਵਾਹ ਹੈ। ਗੁਰਸਿੱਖ ਦੀ ਗ੍ਰਿਸਤੀ ਦੀ ਜਿਹੜੀ ਧਰਮ ਦੀ ਕਿਰਤ ਹੈ, ਉਹ ਤਾਂ ਜਿਹੜਾ ਸਾਧੂ ਨੂੰ ਭੋਜਨ ਛਕਾਉਂਦਾ, ਉਹ ਤਾਂ ਰੋਜ਼ ਹੀ ਜੱਗ ਹੈ ਉਹਦੇ ਘਰ।
ਘਰੋਂ ਆਹਾਰ ਸਦਨ ਹੋ ਜੇ ਕੇ,
ਮੈਂ ਜਿਹਦੇ ਘਰ ਭੋਜਨ ਛਕਦਾ, ਗੁਰੂ ਨਾਨਕ ਦੇਵ ਜੀ ਕਹਿੰਦੇ,
ਨਿਜ ਕਰ ਟੈਲ ਦਿਵਸ ਮੈਂ ਕਰ ਹੀ,
ਇਹ ਦਿਨੇ ਆਪਦੀ ਕਿਰਤ ਕਰਦਾ, ਰਾਤ ਨੂੰ ਸਾਡੀ ਸੇਵਾ ਕਰਦਾ।
ਬ੍ਰਿਤ ਨਾ ਕਾਲਮਲ ਕੀ ਔਰ ਧਰਹੀ,
ਇਹਦੇ ਹਿਰਦੇ ਵਿੱਚ ਕਦੇ ਇੱਛਾ ਨਹੀਂ ਹੋਈ ਕਿ ਮੈਂ ਪਾਪ ਦੀ ਕਮਾਈ ਕਰਾਂ।
ਘਰ ਮਿਹਨਤ ਸੋ ਹੱਥ ਕਮਾਈ,
ਹੱਥਾਂ ਦੇ ਨਾਲ ਮਿਹਨਤ ਕਰਦਾ, ਕਮਾਈ ਕਰਦਾ,
ਔਰ ਸਿੱਤ ਕੋ ਦੇ ਤਿਖਾਈ,
ਫੇਰ ਅੱਭਿਆ ਗਿਤਾਂ ਨੂੰ ਛਕਾ ਕੇ ਫੇਰ ਛਕਦਾ ਹੈ।
ਇਹ ਸੱਚ ਵੇ ਔਰ ਨਿਰਮਲ ਹੋਵੇ,
ਇਹਦਾ ਭੋਜਨ ਰੁੱਖਾ ਮਿੱਠਾ ਛਕ ਕੇ ਮਨ ਉੱਜਲ ਹੋ ਜਾਂਦਾ ਹੈ।
ਜਨਮ ਜਨਮ ਮਲ ਜਲ ਸਮਤ ਹੋਵੇ,
ਜਨਮਾਂ ਜਨਮਾਂ ਦੀ ਪਾਪਾਂ ਦੀ ਮੈਲ ਸਤ ਸੰਗਤ ਜੀ ਉਹ ਧੋਤੀ ਜਾਂਦੀ ਹੈ। ਪੁੰਨ ਦਾਨ ਕਾ ਕਰੇ ਸਰੀਰ, ਸੋ ਗਿਰ ਹੀ ਗੰਗਾ ਕਾ ਨੀਰ। ਭਾਰਤ ਵਰਸ਼ ਦੇ ਅੰਦਰ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ, ਸਾਰੇ ਬਹੀਰਾ ਘੱਤ ਕੇ ਗੰਗਾ ਨੂੰ ਜਾਇਆ ਕਰਦੇ। ਹੁਣ ਕੁਛ ਹਟ ਵੀ ਗਏ ਖਾਲਸੇ ਦੇ ਪ੍ਰਚਾਰ ਕਰਨ ਤੋਂ, ਕਹਿੰਦੇ ਸਰੋਵਰਾਂ ਨੂੰ ਆਇਆ ਕਰੋ, ਲੇਕਿਨ ਸਤਸੰਗ ਜੀ ਪਰਥਾ ਚਲੀ ਆ ਰਹੀ ਹੈ ਪੁਰਾਤਨ ਸਮੇਂ ਤੇ। ਜਿਹੜਾ ਗੰਗਾ ਹੈ ਉਹ ਵੀ ਪਵਿੱਤਰ ਹੈ। ਕਬੀਰ, ਮਨ ਨਿਰਮਲ ਭਇਆ ਜੈਸੇ ਗੰਗਾ ਨੀਰ, ਪਾਛੇ ਲਾਗੋ ਹਰ ਫਿਰੇ ਕਹਿਤ ਕਬੀਰ ਕਬੀਰ। ਗੰਗਾ ਦਾ ਜਲ ਸਾਰੇ ਦਰਿਆਵਾਂ ਦੇ ਨਾਲੋਂ ਪਵਿੱਤਰ ਮੰਨਿਆ। ਭਗਵਾਨ ਨੱਖ ਪ੍ਰਸੇਵ ਜਾ ਕੇ ਸੁਰਸਰੀ, ਸਬਤ ਸੰਬੰਧ ਜਾ ਕੇ ਘੜ ਥੱਲੀ, ਭਗਵਾਨ ਦੇ ਚਰਨਾਂ ਦਾ ਜਲ ਹੈ। ਸਤ ਸੰਗਤ ਜੀ, ਐਸਾ ਉਹ ਗੰਗਾ ਦਾ ਪਾਣੀ ਜਿਵੇਂ ਉੱਜਲ ਹੈ, ਉਹ ਗ੍ਰਿਸ਼ਤੀ ਦਾ ਘਰ ਸਤਸੰਗ ਜੀ ਗੰਗਾ ਨਾਲੋਂ ਵੀ ਉੱਜਲ ਹੈ। ਕਿਹਦਾ? ਜਿਹੜਾ ਪੁੰਨ ਦਾਨ ਸਤਸੰਗ ਜੀ ਸਰੀਰ ਤੱਕ ਵੀ ਜਿਹਨੇ ਧਰਮ ਦੀ ਕਿਰਤ ਕਰਕੇ ਕਰਦਾ ਹੈ। ਐਡੀ ਵਡਿਆਈ ਦੁਨੀਆਂ ਤਾਂ ਗੰਗਾ ਤੇ ਜਾਂਦੀ ਹੈ, ਲੇਕਿਨ ਉਹ ਗ੍ਰਿਸ਼ਤੀ ਦਾ ਘਰ ਹੀ ਗੰਗਾ ਹੈ ਸਤਸੰਗਤ ਜੀ, ਜੇ ਕਿਤੇ ਉਹ ਗ੍ਰਿਸ਼ ਦੇ ਨਿਯਮਾਂ ਨੂੰ ਨਿਭਾ ਦੇਵੇ। ਤੋ ਆਪ ਜੀ ਸਤਸੰਗਤ ਜੀ ਹੱਕ ਦੀ ਕਮਾਈ ਦੀ ਕਿਰਤ ਦੀ ਮਹਿਮਾ ਕਰ ਰਹੇ ਨੇ।
ਜਨਮ ਜਨਮ ਮਲ ਜਲ ਸਮਤ ਹੋਵੇ,
ਜਨਮਾਂ ਜਨਮਾਂ ਦੀ ਸਤਸੰਗ ਜਿਹੜੀ ਪਾਪਾਂ ਦੀ ਮੈਲ ਹੈ ਨਾ, ਉਹ ਧੋਤੀ ਜਾਂਦੀ ਹੈ ਧਰਮ ਦੀ ਕਿਰਤ ਦੇ ਨਾਲ। ਦੇਖ ਲਓ, ਜੇ ਕਿਸੇ ਦੀ ਧਰਮ ਦੀ ਕਿਰਤ ਹੈ ਨਾ, ਸਾਧੂ ਉਹਨੂੰ ਛੱਕ ਲਵੇ, ਉਹਦੀ ਬਿਰਤੀ ਬਹੁਤ ਹੀ ਸਿਮਰਨ ਭਜਨ ਚ ਲੱਗੇਗੀ। ਜੇ ਦੂਸਰੀ ਛੱਕਦਾ, ਪਹਿਲਾਂ ਵੀ ਸਭ ਕੁਛ ਹੀ ਗੁਆ ਲੈਂਦਾ ਹੈ। ਬੇਅੰਤ ਸਾਖੀਆਂ ਆਉਂਦੀਆਂ। ਤੋ ਸਤ ਸੰਗਤ ਜੀ, ਕੋਈ ਸਾਧੂ ਸੀ, ਉਸਨੇ ਵਰਤ ਰੱਖਿਆ, ਭੁੱਖਾ ਰਿਹਾ ਸਾਰੀ ਰਾਤ, ਭਜਨ ਕਰਦਾ ਰਿਹਾ, ਦਿਨ ਚੜ੍ਹਿਆ, ਸੋਚਦਾ ਹੈ ਵਰਤ ਖੋਲਣਾ, ਭੋਜਨ ਕਿੱਥੋਂ ਲੱਭੀਏ ਜਿਹੜਾ ਐਨ ਪਵਿੱਤਰ ਹੋਵੇ। ਨਗਰ ਵਿੱਚ ਕਿਸੇ ਨੇ ਦੱਸਿਆ ਵੀ ਫਲਾਣਾ ਬਜ਼ੁਰਗ ਹੈ, ਉਹ ਬੈਲਾਂ ਨੂੰ ਵੀ ਛਿੱਕਣੀਆਂ ਦੇ ਕੇ ਬਾਹਰ ਨੂੰ ਲਿਜਾਂਦਾ, ਵੀ ਕਿਸੇ ਦਾ ਪੱਠਾ ਨਾ ਮੇਰੇ ਬੈਲ ਖਾ ਜਾਣ। ਬਹੁਤ ਹੀ ਧਰਮ ਦੀ ਕਿਰਤ ਕਰਦਾ, ਉਹਦਾ ਘਰ ਦਾ ਸ਼ੁੱਧ ਅੰਨ ਹੈ। ਘਰ ਜਾ ਰਿਹਾ, ਸੰਤ ਨੇ ਪੁੱਛਿਆ ਘਰਦਿਆਂ ਨੂੰ ਕਿੱਥੇ ਨੇ ਬਜ਼ੁਰਗ, ਕਹਿੰਦੇ ਹਲ ਜੋੜ ਕੇ ਗਏ, ਤੜਕੇ ਹੀ ਲੰਘ ਗਿਆ ਬਜ਼ੁਰਗ। ਉੱਧਰ ਸੂਰਜ ਚੜ੍ਹਦੇ ਟਿੱਕੇ ਦੇ ਨਾਲ ਵਰਤ ਖੋਲਣਾ ਸੀ, ਜਦੋਂ ਗਿਆ ਸਤਸੰਗ ਜੀ ਤੜਕੇ ਤੜਕੇ ਹਲ ਜੋੜਿਆ ਸੀ ਜ਼ਿਮੀਂਦਾਰ ਨੇ, ਜਦ ਦੇਖਿਆ ਵੀ ਮੇਰੇ ਮਗਰੀ ਹੈ, ਸੰਤ ਕਿੱਥੋਂ ਆ ਗਏ ਮੇਰੇ ਖੇਤ 'ਚ, ਹਲ ਕਢਾਤਾ, ਮੱਥਾ ਟੇਕਿਆ, ਕਹਿੰਦੇ ਆਓ ਸੰਤ ਜੀ ਕਿਵੇਂ ਹੈ, ਮੇਰੇ ਗੋਚਰਾ ਕੀ ਵਿਹਾਰ ਹੈ। ਕਹਿੰਦੇ ਵੀ ਅਸੀਂ ਸਾਰੀ ਰਾਤ ਵਰਤ ਰੱਖਿਆ, ਭਜਨ ਕੀਤਾ, ਵਰਤ ਖੋਲਣਾ, ਮੈਂ ਸੁਣਿਆ ਤੇਰੇ ਘਰ ਦਾ ਅੰਨ ਸ਼ੁੱਧ ਹੈ, ਜੇ ਮੈਨੂੰ ਦੋ ਬੁਰਕੀਆਂ ਮਿਲ ਜਾਣ ਮੈਂ ਨਿਜਮ ਕਰ ਲਵਾਂ, ਮੈਂ ਖੋਲ ਲਵਾਂ ਵਰਤ। ਕਿਉਂ? ਵਰਤ ਰੱਖਣ ਦਾ ਫਲ ਤਦੇ ਹੀ ਫਲੀ ਭੂਤ ਹੋਊ ਜੇ ਜਿਹੜਾ ਕੁਛ ਮੂੰਹ ਚ ਪਾਉਣਾ ਉਹ ਵੀ ਪਵਿੱਤਰ ਚਾਹੀਦਾ। ਜੇ ਉਹੀ ਮਲਕ ਭਾਗੋ ਦੇ ਪੂੜੇ ਹੋਏ ਸਾਰੀ ਰਾਤ ਐਵੇਂ ਜਾਊਗੀ ਬਨਸਪਤ, ਕਾਹਦਾ ਜਾਪ ਜਪਿਆ? ਜਿਮੀਦਾਰ ਨੇ ਨਿਮਰਤਾ ਨਾਲ ਕਿਹਾ ਕਿ ਸੁੱਧ ਤਾਂ ਵਾਹਿਗੁਰੂ ਦਾ ਨਾਮ ਹੈ। ਸੰਤ ਜੀ ਇੱਥੇ ਹੀ ਬੈਠ ਜਾਓ, ਮੇਰੇ ਘਰ ਦਾ ਨਿਯਮ ਹੈ ਸੂਰਜ ਦੀ ਟਿੱਕੀ ਚੜ੍ਹਦੀ ਦੇ ਨਾਲ ਮੈਨੂੰ ਦੋ ਪ੍ਰਸ਼ਾਦੇ ਮਿੱਸੇ ਤੇ ਲੱਸੀ ਵਗੈਰਾ ਨਾਲ ਆਉਂਦੀ ਹੈ। ਮੈਂ ਤੁਹਾਨੂੰ ਦੋ ਟੁਕੜੇ ਦੇ ਦਿਆਂਗਾ ਵਿੱਚੋਂ ਇੱਕ ਟੁਕੜਾ, ਤੁਸੀਂ ਵਰਤ ਖੋਲ ਲਿਓ, ਰੱਜ ਕੇ ਭੋਜਨ ਮੇਰੇ ਘਰ ਜਾ ਕੇ ਛਕ ਲਿਓ, ਇੱਥੇ ਹੀ ਬੈਠੋ, ਮੈਂ ਅੰਮ੍ਰਿਤ ਵੇਲਾ ਭਜਨ ਕਰੋ, ਮੈਂ ਹਲ ਵਾਹੁੰਦਾ। ਪਰਨਾ ਅੱਗੇ ਬਜ਼ੁਰਗਾਂ ਕੋਲੇ ਹੁੰਦਾ ਸੀ, ਉਹ ਵਿਛਾ ਦਿੱਤਾ, ਮਹਾਤਮਾ ਨੂੰ ਬਹਾਤਾ, ਆਪ ਹਲ ਵਾਹੁਣ ਲੱਗ ਗਿਆ। ਜਦੋਂ ਸੂਰਜ ਦੀ ਟਿੱਕੀ ਨਿਕਲੀ ਘਰੋਂ, ਸਤਸੰਗ ਜੀ ਉਹਦੀ ਪੁੱਤਰੀ ਭੋਜਨ ਲੈ ਕੇ ਗਈ, ਜਿਮੀਦਾਰ ਨੇ ਹਲ ਕਢਾਇਆ, ਹੱਥ ਧੋ ਕੇ ਲੈ ਕੇ ਪ੍ਰਸ਼ਾਦਾ, ਇੱਕ ਰੋਟੀ ਦਾ ਸਿਰਫ ਚੌਥਾ ਹਿੱਸਾ ਟੁਕੜਾ ਮਿੱਸੇ ਪ੍ਰਸ਼ਾਦੇ ਹੁੰਦੇ, ਮਹਾਤਮਾ ਦੇ ਹੱਥ ਤੇ ਰੱਖੇ। ਲਓ ਮਹਾਤਮਾ ਜੀ, ਤੁਹਾਡਾ ਵਰਤ ਖੋਲਣ ਦਾ, ਪਾੜਨ ਦਾ ਸਮਾਂ ਆ ਗਿਆ, ਸੂਰਜ ਦੀ ਟਿੱਕੀ ਨਿਕਲ ਰਹੀ ਹੈ, ਆਪਣਾ ਜਿਹੜਾ ਨਿਯਮ ਹੈ ਤੁਸੀਂ ਕਰ ਲਓ। ਜਿਸ ਵੇਲੇ ਸਤਸੰਗ ਜੀ ਛਕਾਇਆ, ਆਪ ਨਹੀਂ ਹਲੇ ਜਿਮੀਦਾਰ ਨੇ ਛਕਿਆ, ਹਮੇਸ਼ਾ ਵਾਸਤੇ ਜਦੋਂ ਆਪਾਂ ਗ੍ਰਾਹੀ ਮੂੰਹ ਚ ਪਾਉਂਦੇ ਹਾਂ ਨਾ, ਨਘਾਉਂਦੇ ਮਗਰੋਂ ਚਬੋਲ ਕੇ, ਇਹਦਾ ਰਸ ਪਹਿਲਾਂ ਜਾਣ ਲੱਗ ਜਾਂਦਾ ਅੰਦਰ। ਜਦੋਂ ਰਸ ਗਿਆ ਸਤਸੰਗ ਜੀ ਉਸ ਗ੍ਰਾਹੀ ਦਾ ਸੰਤ ਦੇ ਅੰਦਰ, ਤਿੰਨਾਂ ਲੋਕਾਂ ਦਾ ਗਿਆਨ ਹੋ ਗਿਆ, ਉਸ ਖੰਡ ਬ੍ਰਹਮੰਡ ਸਾਰੇ ਦਿਸਣ ਲੱਗ ਗਏ। ਜਦੋਂ ਲੱਗਿਆ ਪ੍ਰਕਾਸ਼ ਇਸ ਤਰ੍ਹਾਂ ਦਿਸਣ, ਸਹਾਰਿਆ ਨਾ ਗਿਆ, ਹਾ 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 ਨਾ ਗਿਆ ਕਰਨ, ਕਹਿੰਦਾ ਕੀ ਕੁਛ ਦਿਸਦਾ। ਹੁਣ ਜੱਟ ਦਾ ਸੁਭਾਅ ਚਾਹੇ ਅੜਬ ਹੈ ਚਾਹੇ ਕਿਹਾ ਜਾ ਵੀ ਹੈ, ਸੁਭਾਅ ਤਾਂ ਹਰ ਇੱਕ ਦਾ ਵੱਖਰਾ ਵੱਖਰਾ ਹੈ। ਮਾਰੀ ਗਿੱਚੀ ਤੇ ਸਾਧ ਦੇ ਮੁੱਕੀ ਬੁਰਕੀ, ਉਹ ਮਾਰੀ ਕਢਾ ਕੇ, ਕਹਿੰਦਾ ਓਏ ਸਾਧਾ, ਤੈਨੂੰ ਸਾਧ ਕਿਹਨੇ ਬਣਾਇਆ? ਜਿਹਨੇ ਤੈਨੂੰ ਸਿੱਖਿਆ ਦਿੱਤੀ ਸਾਧ ਬਣਨ ਦੀ, ਉਹਨੇ ਤੈਨੂੰ ਉਜਰ ਸ਼ਕਤੀ ਜਰਨ ਦੀ ਸਿੱਖਿਆ ਨਹੀਂ ਦਿੱਤੀ ਵੀ ਜਰੀ ਦਾ ਹੁੰਦਾ? ਮਾਇਆ ਲੋਕ ਕਿੰਨੀ ਕਮਾਉਂਦੇ ਨੇ, ਉਹ ਜਰ ਲੈਂਦੇ ਨੇ, ਦੱਸਦੇ ਨੀ, ਜੇ ਪੁੱਛੇ ਤੇ ਉਹ ਕਿੰਨੀ ਕਮਾ, ਬਸ ਗੁਜ਼ਾਰਾ ਹੋ ਜਾਂਦਾ, ਹੈ ਹੀ ਨੀ ਮੇਰੇ ਕੋਲ ਤਾਂ ਵੀ ਮੰਗ ਨਾ ਲਵੇ। ਉਹ ਲੁਕੋ ਕੇ ਰੱਖਦੇ ਹੈ, ਇਹ ਤੇਰੀ ਜਿਹੜੀ ਤੈਨੂੰ ਕਲਾ ਪ੍ਰਾਪਤ ਹੋਈ ਇਹ ਮੈਨੂੰ ਨੀ ਪਤਾ। ਇੱਕ ਗ੍ਰਾਹੀ ਨਾ ਜੇ ਤੈਨੂੰ ਇੰਨਾ ਗਿਆਨ ਹੋ ਗਿਆ, ਆ ਮੈਂ ਰੋਟੀਆਂ ਉਹੀ ਖਾਂਦਾ ਰੋਜ਼, ਮੈਨੂੰ ਨੀ ਪਤਾ ਵੀ ਖੰਡ ਬ੍ਰਹਮੰਡ ਦਿੰਦੇ ਹੈ। ਭਾਵ ਕੀ, ਧਰਮ ਦੀ ਕਿਰਤ ਚ ਇੰਨੀ ਬਰਕਤ ਹੈ ਗੁਰਸਿੱਖੋ। ਮਹਾਰਾਜ ਕਹਿੰਦੇ ਹਮੇਸ਼ਾ ਵਾਸਤੇ ਸਾਡਾ ਗੁਰੂ ਕਾ ਸਿੱਖ ਜੇ ਕਿਰਤ ਕਰੇ ਉਹ ਧਰਮ ਦੀ ਕਰੇ, ਔਰ ਸੰਗਤ ਦੇ ਆਸਰੇ ਰਹੇ, ਸਿਮਨ ਭਜਨ ਕ੍ਰਹਿਤਾਂ ਤੋਂ ਬਚ ਕੇ ਰਹੇ। ਇਹੀ ਜੀ ਸਿੱਖਿਆ ਸਭ ਨੂੰ ਆਪਣ ਨੂੰ ਪਤਾ ਹੈ, ਲੇਕਿਨ ਇਸ ਨੂੰ ਦ੍ਰਿੜ ਕਰਨ ਵਾਸਤੇ ਪੁਨਾ ਪੁਨਾ ਆਪਾਂ ਸੰਗਤ ਵਿੱਚ ਆਉਂਦੇ ਹਾਂ। ਤੋ ਸਾਧ ਸੰਗਤ ਜੀ, ਸਮਾਂ ਤਕਰੀਬਨ ਨੇੜੇ ਹੋ ਰਿਹਾ, ਚਲੋ ਗਾ, ਚਲੋ ਕਰਦੇ, ਪੜ੍ਹਦੇ ਦੋ
ਪੰਕਤੀ। ਕਮਾਈ
ਮਹਾਰਾਜ ਕਹਿੰਦੇ ਮਲਕ ਭਾਗੋ, ਤਾਂ ਇਹ ਪਾਪ ਦੀ ਕਮਾਈ ਇਕੱਠੀ ਕੀਤੀ ਹੈ, ਇਹ ਸਾਧੂਆਂ ਦੇ ਖਾਣ ਵਾਲੀ ਨਹੀਂ।
ਕੀਰਤ ਕਾਰਨ ਨਰਨ ਖਵਾਈ,
ਤੈਂ ਤਾਂ ਆਪਦੀ ਮਹਿਮਾ ਵਾਸਤੇ। ਕੱਲ ਪੂਰਵੋਕਤ ਬਚਨ ਕਹੇ ਸੀ, ਚਾਰ ਤਰ੍ਹਾਂ ਦੇ ਦਾਨੀ ਹੁੰਦੇ ਆ, ਸਤੀਆ ਮਨ ਸੰਤੋਖ ਪੁੱਜੇ ਦੇਣੇ ਕੇ ਵਿਚਾਰ, ਦੇ ਦੇ ਮੰਗਾ ਸਹਿਸਾ ਗੁਣਾ ਸੋਭ ਕਰੇ ਸੰਸਾਰ। ਉਹ ਕਨਿਸ਼ਟ ਸਤਸੰਗ ਜੀ ਦਾਨੀ ਹੈ ਜਿਹੜਾ ਆਪਣੀ ਵਡਿਆਈ ਵਾਸਤੇ ਦਾਨ ਕਰਦਾ ਹੈ। ਉਦੋਂ ਉੱਤੇ ਸਤਸੰਗ ਜੀ ਦਾਨੀ ਉਹ ਹੈ ਜਿਹੜਾ ਦਾਨ ਕਰਕੇ ਦੂਣਾ ਚੋਣਾ ਮੰਗ ਲੈਂਦਾ ਹੈ। ਉਦੋਂ ਉਤਲੀ ਅਵਸਥਾ ਉਹ ਦਾਨੀ ਦੀ ਹੈ ਜਿਹੜਾ ਵਿਚਾਰ ਕਰਦਾ, ਮੈਂ ਹੁਣ ਇੰਨਾ ਦੇਤਾ, ਹੁਣ ਇੰਨਾ ਦੇਤਾ। ਸਭ ਤੋਂ ਉੱਤੋਂ ਦਾਨੀ ਉਹ ਹੈ, ਹੇ ਵਾਹਿਗੁਰੂ ਇਹ ਮੇਰੇ ਅੰਦਰ ਕੀ ਸ਼ਕਤੀ ਹੈ ਦਾਨ ਕਰਨ ਦੀ, ਤੇਰਾ ਕੀ ਆ ਤੁਝੇ ਕਿਆ ਅਰਪੋ। ਤੁਸੀਂ ਜਿਹੜਾ ਮੇਰੇ ਘਰ ਚ ਪਦਾਰਥ ਦਿੱਤਾ ਇਹ ਸਾਰੇ ਜੀਵਾਂ ਦੀ ਪਰਾ ਰਵਦ ਮੇਰੇ ਘਰ ਵਿੱਚ ਦੇ ਦਿੱਤੀ, ਮੈਨੂੰ ਵਰਤਾਉਣ ਦੀ ਆਗਿਆ ਦਿੱਤੀ ਹੋਈ ਹੈ। ਚਿਰ ਜੀਵੋ ਜੀ, ਤੁਸੀਂ ਬਾਂਧ ਮੇਰੇ ਹੱਥ ਜੋੜ ਕੇ ਨਾਲੇ ਦਾਨ ਕਰਨਾ, ਨਾਲੇ ਆਸ਼ੀਰਵਾਦ ਦੇਣੀ, ਤੁਸੀਂ ਮੇਰੇ ਸੰਬੰਧੀ ਹੋਏ ਜਾ ਚੁੱਕੋ। ਤੁਹਾਡੀ ਜਿਹੜੀ ਪਰਾ ਰਵਦ ਸੀ ਵਾਹਿਗੁਰੂ ਨੇ ਮੇਰੇ ਘਰ ਘੱਲ ਦਿੱਤੀ, ਆ ਲਓ ਛਕੋ। ਉਹ ਉੱਤਮ ਸਤਸੰਗ ਜੀ ਸਤ ਪ੍ਰਤੱਗੀ ਹੋਇਆ ਕਰਦੇ ਹੈ। ਸੋ ਪ੍ਰੇਮੀਓ, ਇਸੇ ਕਰਕੇ ਦਾਨ ਕਰਨ ਦੀ ਯੁਗਤੀ, ਭਜਨ ਸਿਮਰਨ ਦੀ ਯੁਗਤੀ ਦੁਨੀਆਂ ਪੁੱਛਦੀ ਫਿਰਦੀ ਹੈ, ਆ ਸੰਗਤ ਵਿੱਚੋਂ ਕੀ ਨਹੀਂ ਸਤਸੰਗ ਜੀ ਪ੍ਰਾਪਤ ਹੁੰਦਾ। ਅਕਬਰ ਦੇ ਟਾਈਮ ਸਤਸੰਗਤ ਜੀ, ਉਹ ਖਾਨ ਖਾਨਾ ਬੜਾ ਭਾਰੀ ਇੱਕ ਸਤਸੰਗਤ ਜੀ ਰਹੀਮ ਪਠਾਨ ਹੋਇਆ, ਆਗਰੇ ਵਿੱਚ ਸਤਸੰਗਤ ਜੀ ਉਹ ਦਾਨ ਕਰਿਆ ਕਰਦਾ। ਚਾਰ ਦਰਵਾਜੇ ਸਤਸੰਗ ਜੀ ਦਾਨ ਕਰਨਾ ਉਸਨੇ, ਆਪ ਵੀ ਕਦੇ ਚਲੇ ਜਾਣਾ, ਨੌਕਰ ਰੱਖੇ ਸੀ, ਜਦ ਉਹਨੇ ਦਾਨ ਕਰਨਾ ਨੀਵੀਂ ਪਾ ਕੇ ਕਰਨਾ, ਤਾਂ ਨੀ ਸੀ ਚੱਕਦਾ ਮੂੰਹ। ਹੁਣ ਦਾਚਕਾਂ ਦਾ ਸੁਭਾਅ ਹੁੰਦਾ ਹੈ ਸਿਫਤ ਕਰਦੇ ਨੇ ਦਾਨੀ ਦੀ, ਨਾ ਦਾਨ ਲੈਂਦੇ ਨੇ ਨਾ ਸਿਫਤ ਵੀ ਕਰਦੇ ਆ। ਗੰਗ ਕਵੀ ਹੋਇਆ ਸਤ ਸੰਗਤ ਜੀ ਅਕਬਰ ਦੇ ਟਾਈਮ, ਉਹ ਗਿਆ ਦੇਖਣ, ਜਦ ਦੇਖਦਾ ਕਹਿੰਦਾ ਵੀ ਇਹ ਰਹੀਮ ਦਾਨ ਤਾਂ ਕਰਦਾ ਹੈ, ਜਿਵੇਂ ਇਹਨੂੰ ਸੰਗ ਲੱਗਦੀ ਹੁੰਦੀ ਹੈ, ਨੀਵੀਂ ਪਾ ਕੇ ਮੰਗਤੇ ਵੱਲ ਦੇਖਦਾ ਹੀ ਨਹੀਂ ਹੈ, ਦੇਈ ਜਾਂਦਾ। ਉਹਨੂੰ ਕਹਿੰਦਾ ਚਾਰ ਦਰਵਾਜੇ ਦੇਥੋ ਕਰਕੇ ਨੀਚੇ ਨੈਣ, ਗੰਗ ਕਹਿ ਰਹੀਮ ਕੇ ਸੋ ਕੀ ਦੈਣ। ਇਹ ਰਹੀਮ ਇਹ ਦਾਨ ਦੇਣ ਦੀ ਯੁਗਤੀ ਕਿੱਥੋਂ ਸਿੱਖ ਕੇ ਆਇਆ, ਚੌਹੀ ਦਰਵਾਜੀ ਦਾਨ ਕਰਦਾ, ਦੁਨੀਆਂ ਛਾਤੀ ਕੱਢ ਕਰਕੇ ਕਰਦੀ ਹੈ, ਘੜੀ ਘੜੀ ਸੁਨੇਹਾ ਭੇਜਦੇ ਸਟੇਟ ਸੈਕਟਰੀ ਕੋਲ, ਮੇਰਾ ਨਾਂ ਬੋਲਿਆ ਕਿ ਨਹੀਂ, ਪੱਥਰ ਤੇ ਨਾਂ ਲਿਖਤਾ ਕਿ ਨਹੀਂ, 20 ਗਿਰ ਪੁੱਛਦੇ ਹੈ। ਇਹ ਸਿੱਖਿਆ ਕਿੱਥੋਂ ਤੂੰ ਲਈ ਹੈ ਦਾਨ ਕਰਨ ਦੀ, ਚਾਰ ਦਰਵਾਜੇ ਦਾਨ ਕਰਦਾ ਪਰ ਨੀਵੀਂ ਪਾਈ ਹੀ ਹੈ। ਉਹ ਕਹਿੰਦਾ ਹੇ ਗੰਗ ਕੀ ਦੱਸਾਂ, ਸਾਈ ਸਮ ਮੈਂ ਬਸਤ ਹੈ ਦੇਵਤ ਹੈ ਨਰੈਣ, ਨਾਮ ਹਮਾਰਾ ਲੇਤ ਹੈ ਇਤ ਵਜੀਜੇ ਨੈਣ। ਕਹਿੰਦਾ ਸਾਈ ਵਾਹਿਗੁਰੂ ਸਾਰਿਆਂ ਚ ਵਸਦਾ ਹੈ, ਸਿਰ ਸਿਰ ਰਿਖ ਸੰਭਾਹੇ ਠਾਕੁਰ ਕਾਹੇ ਮਨ ਪੋ ਕਰਿਆ, ਸਭ ਨੂੰ ਪਰਮੇਸ਼ਰ ਨੇ ਰੋਜੀ ਲਾਈ ਹੋਈ ਹੈ। ਇਹ ਮੇਰਾ ਨਾਂ ਲਈ ਜਾਂਦੇ ਨੇ, ਘੜੀ ਘੜੀ ਮੈਨੂੰ ਲਾਜ ਆਉਂਦੀ ਹੈ, ਸ਼ਰਮ ਆਉਂਦੀ ਹੈ, ਤਾਂ ਮੈਂ ਨੀਵੀਂ ਪਾਈ ਹਾਂ, ਮੈਂ ਕੀ ਕਰਾਂ, ਹਟਦੇ ਨਹੀਂ ਮੇਰਾ ਨਾਂ ਲੈਣ। ਸਤ ਸੰਗਤ ਜੀ, ਇਸ ਕਰਕੇ ਦਾਨ ਦੇਣ ਦੀ ਯੁਗਤੀ ਔਰ ਕਿਹਾ ਜਿਹਾ ਅੰਨ ਦਾਨ ਕਰਨਾ ਚਾਹੀਏ, ਧਰਮ ਦੀ ਕਿਰਤ ਚ ਕਿੰਨੀ ਕੁ ਬਰਕਤ ਹੈ, ਪਰਾਇਆ ਹੱਕ ਕਿੰਨਾ ਕੁ ਦੁੱਖ ਰੂਪ ਹੈ। ਇਹਨਾਂ ਕਥਾ ਦੇ ਵਿੱਚੋਂ ਸਤਸੰਗ ਜੀ ਇਹ ਸਾਰੇ ਸਿਧਾਂਤ ਨਿਕਲਦੇ ਔਰ ਇਹਨਾਂ ਨੂੰ ਗੁਰਸਿੱਖ ਪ੍ਰੇਮੀ ਨੇ ਜਿਹੜੇ ਸੰਗਤ ਚ ਆ ਕੇ ਪੜ੍ਹ ਕੇ ਸੁਣ ਕੇ ਇਹਨੂੰ ਹਿਰਦੇ ਚ ਵਸਾਉਂਦੇ, ਉਹਨਾਂ ਦਾ ਪਾਰ ਉਤਾਰਾ ਹੋ ਜਾਂਦਾ। ਸੋ ਸਤਸੰਗਤ ਜੀ ਇੱਥੇ ਵਿਸਰਾਮ ਦਿੰਦਾ, ਜਿਸ ਪ੍ਰਕਾਰ ਇਹਨੂੰ ਦਿਖਾ ਵੀ ਦੇਣਾ ਪਰ ਫਿਰ ਵੀ ਇਹਨੇ ਸੁਧਰਨਾ ਨਹੀਂ। ਮਲਕ ਭਾਗੋ ਨੇ ਕਹਿੰਦਾ ਮੈਨੂੰ ਸ਼ਰਮਿੰਦਾ ਕੀਤਾ, ਕਰੂੰ ਤੈਨੂੰ ਲੋਟ, ਦਬਕਾ ਮਾਰਦਾ ਉਲਟਾ ਮਹਾਰਾਜ ਜੀ ਨੂੰ, ਜਿਵੇਂ ਸਤਸੰਗ ਜੀ ਚੁਗਲੀ ਕਰਕੇ ਅੱਤੇ ਖਾਂ ਪਠਾਣ ਦੇ ਕਚਹਿਰੀ ਚ ਹਾਜ਼ਰ ਗੁਰੂ ਨਾਨਕ ਦੇਵ ਜੀ ਨੂੰ ਕਰੂਗਾ। ਉਹ ਕੱਲ ਨੂੰ ਕਥਾ ਆਪਾਂ ਵਿਚਾਰਾਂਗੇ। ਭੁੱਲਾ ਚੁੱਕਾਂ ਸਤਸੰਗ ਜੀ ਮਾਫ਼ ਕਰਨੀ ਆ, ਭਾਈ ਲਾਲੋ ਵਰਗੇ ਗੁਰੂ ਕੇ ਸਿੱਖ ਨਿਤ ਨਿਤ ਪ੍ਰਗਟ ਹੋਣ, ਇਹੋ ਜਿਹੇ ਮਲਕ ਭਾਗੋ ਵਰਗੇ ਮਨਮਤੀਏ ਇਹੋ ਜਿਹੇ ਨਾ ਪੰਥ ਵਿੱਚ ਜਨਮ ਲੈਣ, ਜਿਸ ਕਰਕੇ ਸਾਡਾ ਸਤਸੰਗ ਜੀ ਸਭ ਕੁਛ ਹੀ ਤਬਾਹ ਹੋ ਜਾਵੇ, ਧਰਮੀ ਖਾਲਸਾ ਬਣਿਆ ਰਹੇ, ਮਲੇਸ਼ ਖਾਲਸਾ ਸਤਸੰਗ ਜੀ ਅਲੋਪ ਹੋ ਜਾਵੇ, ਤਾਂ ਗੁਰੂ ਘਰ ਦੀਆਂ ਚੜ੍ਹਦੀਆਂ ਕਲਾ ਹਨ। ਭੁੱਲਾ ਚੁੱਕਾਂ ਸਤਸੰਗ ਜੀ ਮਾਫ਼ ਕਰਨੀਆਂ, ਇੱਥੇ ਵਿਸਰਾਮ ਦਿੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।